मस्तक लेख लिखा खजाने लयार लाए सो ईत खजाने लयार लाए जेता जगत संसार दिठे मुक्त न हो गई जिचर सावधना करे विचार बाणी बिरलो विचार सी जे को गुरमुख हो यह बाणी महापुरख की निज कारवा मिलावा होए साहिब श्री गुरु ग्रंथ साहिब जी पातशाह दी हजूरी विच विराजमान गुरु प्यारी साधु संगत जीओ बड़भागे हां सत संगत दे महान तीर्थ ते पहुंचे हां गुरदेव तीरथ अमृत सरोवर गुर ज्ञान मजन अपरंपरा सतगुर है अमृत सर साचा मन नावै मैल चुकावणिया सतगुर पुरख अमृत सर बड़ भागी नावहि आए मन मैलै सब किश मैला तन धोते मन अच्छा ना होए जल मल काया मांजिए भाई भी मैला तन होए ज्ञान महारस नहाइए भाई मन तन निर्मल होए तीर्थ नावण जाओ तीर्थ नाम है तीर्थ शब्द विचार अंतर ज्ञान है गुर ज्ञान साचा थान तीर्थ दास पुरब सदा दसहरा हौ नाम हरका सदा जाचा देहो प्रभ धरनी भरा संसार रोगी नाम दारू मैल लागै सच बिना गुर वाक निर्मल सदा चानन नित साच तीर्थ मजना अंतर मैल जे तीर्थ न आवै तिस वैकुंठ न जाना लोक पीने कछु न होवै नाही राम आयाना पूज हो राम एक ही देवा साचा नावन गुर की सेवा रहाओ जल कै मजन जेगत होवै नित नित मेंढप नावहे जैसे मेंढप तैसे ओए नर फिर फिर जोनी आवहे मनहों कठोर मरै बनारस नरकना वांचिया जाई हरखा संत मरै हड़म्बै ता सगली सैन तराई दिन सना रैन वेद नहीं शास्त्र तहां वसै निरंकारा कह कबीर नर तिसहे त्याव हो बावरिया संसारा नावण खु तीर्थ कने मन बौरा रे पूजन को बहु देव कहो कबीर छूटण नहीं मन बौरा रे छूटण हर की सेव सतगुरां दी बाणी दे इन्हां वचनां मुताबक सत संगत दे महान तीर्थ ते सतगुरां दी बाणी सरावण रूप महा इशनान करन वास्ते पहुंचे हां अपनियां सुरतियां नूं एकाग्र करदे होए आपस विच पाईए फतहे दी सांझ प्रेम ते सतकार नाल सारी संगत बोलियो जी वाहिगुरु जी का खालसा वाहे गुरु जी की फतेह। ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸੋ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਸੋ ਆਓ ਸਾਰਿਆਂ ਤੋਂ ਪਹਿਲਾਂ ਕੁਝ ਕੁ ਵਿਚਾਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋ ਵਿਸ਼ੇਸ਼ਤਾ ਕਿਵੇਂ ਮੰਨਣਾ ਹੈ, ਸਤਿਗੁਰੂ ਦੀ ਪੂਜਾ ਕੀ ਹੈ। ਸੋ ਆਪ ਨੂੰ ਪਤਾ ਹੈ ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਹੈ ਜੋ ਮਹਾਨ ਵਿਸ਼ੇਸ਼ਤਾ ਕਿ ਜਿੰਨੇ ਵੀ ਦੁਨੀਆਂ ਦੇ ਧਰਮ ਗ੍ਰੰਥ ਹੈ ਉਹਨਾਂ ਵਿੱਚੋਂ ਇੱਕੋ ਇੱਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜੋ ਗੁਰੂ ਸਾਹਿਬ ਨੇ ਸਾਰੀ ਬਾਣੀ ਆਪ ਲਿਖਵਾਈ ਹੈ। ਈਸਾ ਮਸੀਹ ਨੇ ਬਾਈਬਲ ਨਹੀਂ ਲਿਖਵਾਈ, ਬਾਅਦ ਦੇ ਵਿੱਚ ਲਿਖਤ ਚਾਹੀ ਹੈ। ਮੁਹੰਮਦ ਸਾਹਿਬ ਨੇ ਕੁਰਾਨ ਸ਼ਰੀਫ ਨਹੀਂ ਲਿਖਵਾਇਆ, ਕ੍ਰਿਸ਼ਨ ਜੀ ਨੇ ਗੀਤਾ ਨਹੀਂ ਲਿਖਵਾਈ, ਮਹਾਤਮਾ ਬੁੱਧ ਨੇ ਕੋਈ ਗ੍ਰੰਥ ਨਹੀਂ ਲਿਖਵਾਇਆ, ਮਹਾਵੀਰ ਜੈਨ ਨੇ ਕੋਈ ਗ੍ਰੰਥ ਨਹੀਂ ਲਿਖਵਾਇਆ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੋ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਜੋ ਪਹਿਲਾ ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ ਸਾਰੀ ਬਾਣੀ ਆਪ ਲਿਖਵਾਈ, ਅਤੇ ਜੋ ਗੁਰਗੱਦੀ 'ਤੇ ਸੁਸ਼ੋਭਿਤ ਹੈ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹ ਸਾਰੀ ਬਾਣੀ ਦਸਵੇਂ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਬਣਾ ਕੇ ਸਾਰੀ ਬਾਣੀ ਆਪ ਲਿਖਵਾਈ। ਸੋ ਇਹ ਪਹਿਲੀ ਵਿਸ਼ੇਸ਼ਤਾ ਹੈ। ਹੋਰ ਕਿਤੇ ਵੀ ਪੂਰੀ ਦੁਨੀਆਂ ਵਿੱਚ ਇੱਦਾਂ ਕੋਈ ਵੀ ਧਰਮ ਗ੍ਰੰਥ ਨਹੀਂ ਲਿਖਿਆ ਗਿਆ। ਫਿਰ ਅਗਲੀ ਗੱਲ, ਗੁਰੂ ਦੀ ਬਾਣੀ ਜਿੱਥੇ ਕਿ ਗੁਰੂ ਸਾਹਿਬ ਦੇ ਨਾਲ 15 ਭਗਤ, ਜਾਣੀ ਕਿ ਨਹੀਂ ਵੇਖਿਆ ਗਿਆ ਵੀ ਕਿਸੇ ਦੀ ਜਾਤ ਕੀ ਹੈ, ਜਨਮ ਵਾਲੀ ਜਾਤ ਨਹੀਂ ਗੁਰੂ ਜੀ ਨੇ ਵੇਖੀ, ਕੁਆਲਿਟੀ ਵੇਖੀ ਹੈ, ਗੁਣ ਵੇਖਿਆ ਹੈ। 15 ਭਗਤ ਨਾਲ ਬੈਠੇ ਹੈ, ਰਵਿਦਾਸ ਜੀ ਵੀ ਬੈਠੇ ਨੇ, ਗੁਰੂ ਸਾਹਿਬ ਨੇ ਇਹ ਗੱਲ ਨਹੀਂ ਵੇਖੀ ਵੀ ਤਾਂ ਚਮਾਰਾਂ ਦੇ ਘਰ ਦਾ ਜਨਮ ਹੈ, ਨਹੀਂ। ਸੈਨ ਨਹੀਂ ਵੇਖਿਆ ਵੀ ਤਾਂ ਨਾਈਆਂ ਦੇ ਜੰਮੇ, ਕਬੀਰ ਨੂੰ ਨਹੀਂ ਵੇਖਿਆ ਵੀ ਜੁਲਾਹਿਆਂ ਦੇ ਜੰਮੇ, ਰਹੋ ਵਿਚਾਰ। ਇੱਦਾਂ ਜਾਣੀ ਕਿ 15 ਭਗਤ ਗੁਰੂ ਸਾਹਿਬ ਦੇ ਨਾਲ ਹੀ ਬੈਠੇ ਹੈ, ਸੂਫੀ ਫਕੀਰ ਫਰੀਦ ਸਾਹਿਬ ਭੀਖਣ ਸਾਹਿਬ ਉਹ ਵੀ ਨਾਲ ਹੀ ਬੈਠੇ ਹੈ, ਬਰਕਤ ਮਹਾਂਪੁਰਖ ਰਾਮਾਨੰਦ ਸਵਾਮੀ ਜੀ ਉਹ ਵੀ ਨਾਲ ਹੀ ਬੈਠੇ ਹੈ। ਤਾਂ ਤੇ ਪੂਰੀ ਮਨੁੱਖਤਾ ਵਾਸਤੇ ਸਰਬ ਸਾਂਝੀ ਬਾਣੀ, ਇਹ ਵੀ ਵਿਸ਼ੇਸ਼ਤਾ ਹੈ। ਕੁਰਾਨ ਸ਼ਰੀਫ ਦੇ ਵਿੱਚ ਕਿਤੇ ਵੀ ਤੁਹਾਨੂੰ ਰਾਮ ਸ਼ਬਦ ਨਹੀਂ ਮਿਲੂਗਾ, ਗੀਤਾ ਦੇ ਵਿੱਚ ਕਿਤੇ ਅੱਲਾ ਸ਼ਬਦ ਨਹੀਂ ਮਿਲੂਗਾ, ਮਸੀਤ ਦੇ ਵਿੱਚ ਕੋਈ ਰਾਮ ਨਹੀਂ ਕਹਿ ਸਕਦਾ, ਖਤਰਾ ਹੈ, ਮੰਦਰ ਦੇ ਵਿੱਚ ਕੋਈ ਅੱਲਾ ਖੁਦਾ ਨਹੀਂ ਕਹਿ ਸਕਦਾ, ਉੱਥੇ ਵੀ ਫਿਰਕੂ ਝਗੜਾ ਹੋਣ ਦਾ ਖਤਰਾ ਹੈ, ਪਰ ਇੱਥੇ ਕੋਈ ਵਿਤਕਰਾ ਨਹੀਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਭਗਤ ਨਿਰਾਲੀ ਅੱਲਾਹ ਦੀ, ਕਿਤੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾਂ ਭਰਮ ਨਾ ਭੁੱਲ ਹੋ ਪਾਏ ਭਾਈ, ਖਾਲਿਕ ਖਲਕ ਖਲਕ ਮਹਿ ਖਾਲਿਕ, ਪੂਰ ਰਹਿਓ ਸਭ ਠਾਈ ਰਹਾਓ। ਤਾਂ ਤੇ ਇੱਦਾਂ ਗੁਰੂ ਦੀ ਬਾਣੀ ਜੋ ਕਿ ਸਰਬ ਸਾਂਝੀ ਬਾਲਤਾ ਏਕਤਾ ਸਮਾਨਤਾ ਦਾ ਮਹਾਨ ਦਰਸ਼ਨ ਹੈ, ਜਿੱਥੇ ਕਿ ਗੁਰੂ ਜੀ ਨੇ ਸਾਰਿਆਂ ਨੂੰ ਸਥਾਨ ਦਿੱਤਾ ਹੈ, ਇਹ ਵੀ ਇੱਕੋ ਇੱਕ ਪੂਰੀ ਦੁਨੀਆਂ ਦੇ ਉੱਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿੱਥੇ ਸਭ ਨੂੰ ਮਾਨਤਾ ਦਿੱਤੀ ਗਈ ਹੈ, ਸੂਫੀ ਫਕੀਰਾਂ ਨੂੰ ਵੀ, ਬਰਕਤ ਮਹਾਂਪੁਰਖਾਂ ਨੂੰ, ਸਾਰੇ ਭਗਤਾਂ ਨੂੰ, ਕਿਸੇ ਦੀ ਜਾਤ ਨੂੰ ਨਹੀਂ ਵੇਖਿਆ ਗਿਆ। ਸੋ ਦੋ ਪੁਆਇੰਟ ਇਹ ਮੇਨ ਹੋ ਗਏ। ਫਿਰ ਤੀਸਰਾ ਪੁਆਇੰਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਦੋਂ ਹੋਇਆ ਪਹਿਲਾਂ, ਤਾਂ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ, ਸਾਨੂੰ ਰਮਝ ਦਿੱਤੀ ਵੀ ਗ੍ਰੰਥੀ ਉੱਚੇ ਸੁੱਚੇ ਜੀਵਨ ਵਾਲਾ ਰੱਖਣਾ ਹੈ। ਇੱਕ ਨੰਬਰ ਦੇ ਮਹਾਂਪੁਰਖ ਸੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ। ਇਹ ਸਤਿਕਾਰ ਦਾ ਪੁਆਇੰਟ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ, ਕਿਸੇ ਮੇਰੇ ਅਰਗੇ ਜਣੇ ਖਣੇ ਦੀ ਡਿਊਟੀ ਨਹੀਂ ਲਾਈ, ਤਾਂ ਤੇ ਇਹ ਸਾਨੂੰ ਰਮਝ ਦੇ ਦਿੱਤੀ। ਫਿਰ ਇਹ ਅਸੀਂ ਅੱਜ ਤੱਕ ਨਹੀਂ ਸਮਝੀ ਇਸ ਗੱਲ ਨੂੰ। ਹੁਣ ਦੇਖੋ ਪੂਰੀ ਦੁਨੀਆਂ 'ਤੇ ਗੁਰਸਿੱਖਾਂ ਵੱਲੋਂ, ਸਾਰੀ ਦੁਨੀਆਂ ਵੱਲੋਂ ਹੀ ਕਹੋ, 400 ਸਾਲਾਂ ਪਹਿਲਾਂ ਪ੍ਰਕਾਸ਼ ਦਿਵਸ ਮਨਾਇਆ ਗਿਆ। ਸੋ ਪਹਿਲੇ ਪ੍ਰਕਾਸ਼ 'ਤੇ ਗੁਰੂ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ? ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ, ਉਹ ਰਮਜਸੀ ਗੁਰੂ ਸਾਹਿਬ ਜੀ ਨੂੰ ਵਰਤਿਆ ਨਹੀਂ। ਅੱਜ ਅਸੀਂ ਲੋਕ ਕੀ ਕਰਦੇ ਹਾਂ, ਗੁਰਦੁਆਰਾ ਤਾਂ ਬਹੁਤ ਸੋਹਣਾ ਬਣਾ ਲੈਂਦੇ ਹਾਂ, ਬਣਾਉਣਾ ਚਾਹੀਦਾ, ਪਰ ਗੁਰਦੁਆਰੇ ਦੀ ਬਿਲਡਿੰਗ 'ਤੇ ਲਾ ਕੇ 50 ਲੱਖ ਰੁਪਈਆ ਮਗਰੋਂ ਕਹਿੰਦੇ ਗ੍ਰੰਥੀ ਕੋਈ ਸਸਤਾ ਜਿਹਾ ਰੱਖ ਲਓ। ਮਗਰੋਂ ਇਹ ਨਹੀਂ ਕਿਹਾ ਵੀ ਗ੍ਰੰਥੀ ਵੀ ਕੋਈ ਸੋਹਣਾ ਜਿਹਾ, ਭਾਵ ਗੁਰਮਤ ਦਾ ਗ੍ਰੈਜੂਏਟ ਰੱਖੋ, ਉਹਨੂੰ ਭਾਵੇਂ ਗਜ਼ਟਡ ਆਫੀਸਰ ਦੀ ਤਨਖਾਹ ਦੇਣੀ ਪਵੇ। ਇਹ ਫੈਸਲਾ ਕੀਤਾ ਅਸੀਂ, ਹੋ ਗਈ ਕਮੇਟੀ ਦੀ ਮੀਟਿੰਗ, ਕਹਿੰਦੇ ਗ੍ਰੰਥੀ ਕੋਈ ਸਸਤਾ ਜਿਹਾ ਰੱਖ ਲਓ, ਪੈਸੇ ਬਹੁਤ ਲੱਗ ਗਏ ਬਿਲਡਿੰਗ 'ਤੇ। ਬਿਲਡਿੰਗ ਨੇ ਗਿਆਨ ਨਹੀਂ ਦੇਣਾ, ਤਾਂ ਤੇ ਉਹਦੇ ਵਾਸਤੇ ਤਾਂ ਗੁਰਮਤ ਦਾ ਗ੍ਰੈਜੂਏਟ ਹੋਣਾ ਅਤੀ ਜ਼ਰੂਰੀ ਹੈ। ਇਹ ਗੱਲੋਂ ਅੱਜ ਅਸੀਂ ਮਾਰ ਖਾ ਗਏ ਕਿ ਅਸੀਂ ਧਰਮ ਸਥਾਨ ਤਾਂ ਬਹੁਤ ਸੋਹਣੇ ਬਣਾ ਲੈਂਦੇ ਹਾਂ, ਪਰ ਉੱਥੇ ਯਾਨੀ ਕਿ ਜੋ ਰੱਖਣਾ ਹੈ ਗੁਰੂ ਘਰ ਦਾ, ਯਾਨੀ ਕਿ ਗ੍ਰੰਥੀ ਸਿੰਘ, ਉਹਦੇ ਵਾਸਤੇ ਅਸੀਂ ਕੋਈ ਕੁਆਲੀਫਿਕੇਸ਼ਨ ਕਦੇ ਨਹੀਂ ਵਿਚਾਰੀ, ਉਹ ਕਦੇ ਨਹੀਂ ਪੁੱਛਿਆ। ਤਾਂ ਤੇ ਇਸ ਗੱਲੋਂ ਅਸੀਂ ਮਾਰ ਖਾ ਗਏ, ਤਾਂ ਤੇ ਇਹ ਗੱਲ ਨੂੰ ਖਿਆਲ ਵਿੱਚ ਰੱਖਣਾ। ਪਹਿਲੇ ਪ੍ਰਕਾਸ਼ ਦੇ ਉੱਤੇ ਇਹੀ ਸਿੱਖਿਆ ਸਾਨੂੰ ਦਿੱਤੀ ਨਾਲ। ਫੇਰ ਦੇਖੋ ਸ਼ਾਮ ਨੂੰ ਜਦੋਂ ਗੁਰਬਾਣੀ, ਯਾਨੀ ਕਿ ਸ਼ਾਮ ਨੂੰ ਜਿਸ ਕਮਰੇ 'ਚ ਗੁਰੂ ਜੀ ਆਪ ਬਰਾਜਿਆ ਕਰਦੇ, ਉਹ ਕੋਠਾ ਸਾਹਿਬ ਅਕਾਲ ਤਖ਼ਤ ਸਾਹਿਬ 'ਤੇ ਕਮਰਾ ਸੀ, ਜੋ ਜਿੱਥੇ ਬਾਅਦ ਵਿੱਚ ਅਕਾਲ ਤਖ਼ਤ ਸਾਹਿਬ ਬਣੇ, ਆਪ ਗੁਰੂ ਜੀ ਭੁੰਜੇ ਵਿਰਾਜਦੇ ਆ, ਗੁਰਬਾਣੀ ਨੂੰ ਪਲੰਘ 'ਤੇ ਵਿਰਾਜਮਾਨ ਕੀਤਾ ਜਾਂਦਾ। ਇਹ ਤੁਸੀਂ ਸੁਣਿਆ ਸਾਰਿਆਂ ਨੇ, ਪਰ ਇਹਦਾ ਅੰਤਰੀ ਭਾਵ ਵੀ ਲੈਣਾ, ਭਾਵ ਕਿ ਗੁਰਬਾਣੀ ਦਾ ਸਤਿਕਾਰ ਦੇਹ ਨਾਲੋਂ ਵੱਧ ਕਰਨਾ ਹੈ। ਉਹਦਾ ਭਾਵ ਇਹੀ ਹੈ ਨਾ ਵੀ ਦੇਹ ਤਾਂ ਫਰਸ਼ 'ਤੇ, ਗੁਰਬਾਣੀ ਪਲੰਘ 'ਤੇ। ਸਾਨੂੰ ਇਹ ਸਿਖਾਇਆ ਸੀ, ਹੁਣ ਸੋਚੋ ਜ਼ਰਾ ਆਪਾਂ ਕੀ ਇਸ ਵਚਨ ਨੂੰ ਆਪਾਂ ਕਮਾਇਆ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦੇਹ ਨਾਲੋਂ ਵੱਧ ਕਰਦੇ ਹਾਂ ਆਪਣੀ ਨਾਲੋਂ। ਗੁਰੂ ਜੀ ਨੇ ਆਪਣੀ ਦੇਹ ਨਾਲੋਂ ਬਾਣੀ ਦਾ ਵੱਧ ਸਤਿਕਾਰ ਕਰਕੇ ਸਾਨੂੰ ਇਹੀ ਸਿਖਾਇਆ ਸੀ ਨਾ ਵੀ ਤੁਸੀਂ ਦੇਹ ਨਾਲੋਂ ਵੱਧ ਸਤਿਕਾਰ। ਪਰ ਸੋਚਿਓ ਜ਼ਰਾ ਵਿਚਾਰਿਓ ਵੀ ਆਪਾਂ ਤਾਂ ਰੋਜ਼ ਦੇਹ ਦੇ ਉੱਤੇ ਕੱਪੜੇ ਪ੍ਰੈਸ ਕਰਕੇ ਪਾਉਣੇ ਹੈ, ਕੀ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵੇਲੇ ਅਸੀਂ ਵੀ ਰੋਜ਼ ਗੁਰੂ ਗ੍ਰੰਥ ਸਾਹਿਬ 'ਤੇ ਪ੍ਰੈਸ ਕੀਤਾ ਨਵਾਂ ਰਮਾਲਾ ਪਾਉਣੇ ਹਾਂ? ਨਿਗਾਹ ਮਾਰੋ, ਬਹੁਤ ਥਾਵਾਂ 'ਤੇ ਤਾਂ 15-15 ਦਿਨ ਰਮਾਲਾ ਨਹੀਂ ਬਦਲਿਆ ਜਾਂਦਾ, ਸਾਰੇ ਨਹੀਂ, ਬਹੁਤ ਥਾਵਾਂ 'ਤੇ। ਇਹਦਾ ਮਤਲਬ ਹਜੇ ਤੱਕ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣੇ ਵਰਗਾ ਵੀ ਨਹੀਂ ਸਮਝਿਆ, ਆਪਣੇ ਕੱਪੜੇ ਰੋਜ਼ ਪ੍ਰੈਸ ਕਰਕੇ ਪਾਈਦੇ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਰਮਾਲਾ 15 ਦਿਨ ਨਹੀਂ ਬਦਲਦੇ। ਜਾਂ ਫਿਰ ਬਹੁਤੀ ਥਾਵਾਂ 'ਤੇ ਦੇਖਿਆ ਮੈਂ, ਵੱਟ ਹੁੰਦੇ ਹੈ, ਆਪਣੇ ਕੱਪੜੇ ਦੇਹ ਦੇ ਉੱਤੇ ਪ੍ਰੈਸ ਕਰਕੇ ਪਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਰਮਾਲਿਆਂ 'ਚ ਵੱਟ ਹੁੰਦੇ ਆ, ਬਹੁਤ ਸਾਨੂੰ ਜਗ੍ਹਾ 'ਤੇ ਵੇਖੀਦਾ। ਫਿਰ ਅਗਲੀ ਗੱਲ ਕਿ ਆਪਾਂ ਜਦੋਂ ਕਿਤੇ ਜਾਂਦੇ ਹਾਂ, ਆਪਣੇ ਵਸਤਰਾਂ ਨੂੰ ਬਹੁਤ ਸੋਹਣਾ VIP ਦਾ ਸੂਟ ਕੇਸ ਆਪਾਂ ਲਏ ਹੋਏ ਹੈ, ਉਹ 'ਚ ਪਾ ਕੇ ਲੈ ਕੇ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਕਿਤੇ ਜਾ ਰਿਹਾ, ਕਿਤੇ ਸਹਿਜ ਪਾਠ ਪ੍ਰਕਾਸ਼ ਹੋਣਾ, ਤਾਂ ਗੁਰੂ ਦੇ ਵਸਤਰਾਂ ਨੂੰ, ਰੁਮਾਲਿਆਂ ਨੂੰ ਅਸੀਂ ਗਠੜੀ ਦੇ ਵਿੱਚ ਬੰਨ ਕੇ ਚੱਕੀ ਤੁਰੇ ਜਾਂਦੇ ਹਾਂ। ਕਿ ਆਪਣੇ ਵਸਤਰ ਵੀ ਉਵੇਂ ਲੈ ਕੇ ਗਏ ਹੋ ਕਦੇ? ਹੁਣ ਤਾਂ ਬਿਹਾਰੀ ਭਈਆ ਵੀ ਜੇ ਕੋਈ ਦਿਹਾੜੀ ਕਿਤੇ ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਜਾਂਦਾ ਵਾਪਸ, ਉਹਨੇ ਵੀ ਆਪਣੇ ਕੱਪੜੇ ਸੂਟ ਕੇਸ 'ਚ ਪਾਏ ਹੁੰਦੇ ਹੈ, ਅਤੇ ਗੁਰੂ ਦੇ ਰੁਮਾਲੇ ਕਿਵੇਂ ਚੁੱਕੀ ਫਿਰਦੇ ਹੈ? ਨਿਗਾਹ ਮਾਰਿਓ, ਤਾਂ ਤੇ ਸੋਚੋ ਜ਼ਰਾ, ਤਾਂ ਤੇ ਇਸ ਧਾਰ ਲਿਓ ਗੱਲ ਨੂੰ। ਹੁਣ ਬਹੁਤ ਸੋਹਣਾ ਯਾਨੀ ਕਿ ਸੂਟ ਕੇਸ ਹੋਵੇ, ਅਟੈਚੀ ਕੇਸ ਕਹਿ ਲਓ ਤੁਸੀਂ, ਜੋ ਵੀ ਕਿ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਤੈਅ ਕਰਕੇ ਪ੍ਰੈਸ ਕਰਕੇ ਉਹਦੇ ਵਿੱਚ ਹੀ ਰੱਖਣੇ ਹੈ। ਫਿਰ ਘਰਾਂ ਦੇ ਵਿੱਚ ਆਪਾਂ ਆਪਣੇ ਵਸਤਰਾਂ ਨੂੰ ਕਿੰਨਾ ਪ੍ਰੈਸ ਕਰਕੇ ਟਰੰਕਾਂ ਵਿੱਚ ਰੱਖਦੇ ਹਾਂ, ਅਲਮਾਰੀਆਂ ਵਿੱਚ ਰੱਖਦੇ ਹਾਂ, ਅਤੇ ਗੁਰੂ ਘਰਾਂ 'ਚ ਗੁਰੂ ਦੇ ਰੁਮਾਲੇ ਗਠੜੀਆਂ ਬੰਨ੍ਹ ਕੇ ਸਿੱਟੇ ਪਏ ਹੈ। ਸੋਚੋ ਫਿਰ ਚੰਦੋਏ ਸਤਿਗੁਰਾਂ ਦੇ ਬੰਨ੍ਹ ਕੇ ਨਾ ਅਤੇ ਉਹ ਕਰਕੇ ਜਾਣੀ ਕਿ ਇੱਦਾਂ ਰੋਲ ਜੇ ਐਵੇਂ ਸਿੱਟੇ ਪਏ ਹੁੰਦੇ ਆ, ਕਿਤੇ ਨੂੰ ਭਾਵਨਾ ਹੈ ਵੀ ਮੇਰੇ ਸਤਿਗੁਰਾਂ ਦੇ ਉੱਤੇ ਲੱਗਣ ਵਾਲਾ ਚੰਦੋਆ ਇਹ ਤਾਂ। ਅਤੇ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੈ ਵੀ ਕੀ ਅਸੀਂ ਮੰਨ ਲਿਆ ਵੀ ਇਹ ਸਤਿਗੁਰਾਂ ਦੇ ਵਸਤਰ ਹੈ ਰੁਮਾਲੇ, ਇਹ ਸਤਿਗੁਰਾਂ ਦੇ ਉੱਪਰ ਲੱਗਣ ਵਾਲਾ ਚੰਦੋਆ ਹੈ, ਅਤੇ ਕੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਆਪਾਂ ਗੁਰੂ ਘਰ ਟਰੰਕਾਂ 'ਚ ਰੱਖੇ ਹੋਏ ਹੈ ਜੀ, ਤੈਅ ਕਰਕੇ ਪ੍ਰੈਸ ਕਰਕੇ ਨਿਗਾਹ ਮਾਰੋ। ਅਤੇ ਸਾਨੂੰ ਪਹਿਲੇ ਪ੍ਰਕਾਸ਼ 'ਤੇ ਹੀ ਸਿਖਾਇਆ ਸੀ ਵੀ ਤੁਸੀਂ ਦੇਹ ਨਾਲੋਂ ਵੱਧ ਸਤਿਕਾਰ ਕਰਿਓ ਬਾਣੀ ਦਾ, ਦੇਹ ਨਾਲੋਂ ਵੱਧ ਭੁੰਜੇ ਤਾਂ ਹੀ ਪਏ ਸੀ ਪੰਜਵੇਂ ਪਾਤਸ਼ਾਹ ਜੀ ਫਰਸ਼ 'ਤੇ। ਤਾਂ ਕਿ ਇੱਦਾਂ ਆਪਾਂ ਲੋਕ ਕੀ ਕਰਦੇ ਹਾਂ ਕਿ ਪੜ੍ਹੀ ਜਾਂਦੇ ਹਾਂ ਇਤਿਹਾਸ ਨੂੰ, ਉਹਦੀ ਅੰਤਰੀ ਸਿੱਖਿਆ ਨੂੰ ਨਹੀਂ ਲੈਂਦੇ। ਤਾਂ ਕਿ ਇਹ ਸਾਨੂੰ ਸਿੱਖਿਆ ਦੇ ਦਿੱਤੀ ਗੁਰੂ ਸਾਹਿਬ ਜੀ ਨੇ। ਤਾਂ ਕਿ ਇੱਦਾਂ ਜਾਣੀ ਕਿ ਸਤਿਕਾਰ ਪੂਰਾ ਰੱਖਣਾ ਹੈ, ਬਾਹਰੀ ਸਤਿਕਾਰ, ਰੁਮਾਲਾ ਸੋਹਣਾ ਮੌਸਮ ਦੇ ਮੁਤਾਬਕ, ਚੰਦੋਆ ਸੋਹਣਾ ਹੋਵੇ, ਚੌਰ ਸਾਹਿਬ ਸੋਹਣਾ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇਵਲ ਉਸ ਤਖ਼ਤ 'ਤੇ ਹੀ ਕਰਨਾ ਹੈ ਜਿਹੜਾ ਤਖ਼ਤ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਸਤੇ ਬਣਿਆ, ਇਹ ਵੀ ਅਸੀਂ ਲੋਕਾਂ ਨੇ ਹਲੇ ਨਹੀਂ ਬਣਾਇਆ। ਜਦੋਂ ਕਿਤੇ ਸਹਿਜ ਪਾਠ ਪ੍ਰਕਾਸ਼ ਹੁੰਦਾ ਹੋਣਾ, ਬਸ ਗ੍ਰੰਥੀ ਸਿੰਘ ਨੂੰ ਕਹਿੰਦਾ ਪਰਿਵਾਰ ਵਾਲਾ, ਤੁਸੀਂ ਭਾਈ ਜੀ ਪਹਿਲਾਂ ਗੇੜਾ ਮਾਰ ਆਇਓ, ਮਾੜਾ ਜਿਹਾ ਦੇਖ ਆਇਓ। ਭਾਈ ਜੀ ਨੇ ਗੇੜਾ ਮਾਰਿਆ, ਹਾਂ ਬਸ ਠੀਕ ਹੈ, ਬੈੱਡ ਵਧੀਆ, ਬਸ ਕਿ ਠੀਕ ਹੈ, ਇੱਕ ਕੱਢ ਲਓ ਇਹਦੇ ਵਿੱਚੋਂ ਮਾੜਾ ਗਿੱਲਾ ਜਿਹਾ ਕੱਪੜਾ ਜਿਹਾ ਮਾਰ ਲਓ, ਬਸ ਠੀਕ ਹੈ ਵਧੀਆ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਗੁਰੂ ਗ੍ਰੰਥ ਸਾਹਿਬ ਵਾਸਤੇ ਜਿਹੜਾ ਸਪੈਸ਼ਲੀ ਤਖ਼ਤ ਹੈ ਉਹ ਤੇ ਹੋ ਸਕਦਾ, ਉਹ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਜਦੋਂ ਵੀ ਸਤਿਗੁਰਾਂ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਜਾਊਗਾ ਤੇ ਗੁਰੂ ਦਾ ਸਾਹਿਬ ਦਾ ਤਖ਼ਤ ਉਦੋਂ ਪਹਿਲਾਂ ਜਾਊਗਾ। ਹੁਣ ਨਿਗਾਹ ਮਾਰੋ ਜਰਾ, ਕੀ ਕੀਤਾ ਆਪਾਂ? ਤਾਂ ਤੇ ਹੈਰਾਨਗੀ ਜੀ ਹੋਣੀ ਹੈ ਬਹੁਤਿਆਂ ਨੂੰ ਵੀ ਨਾ, ਇਹ ਤਾਂ ਕਿਤੇ ਵੀ ਨਹੀਂ ਹੁੰਦਾ। ਫਿਰ ਅਸੀਂ ਕੀਤਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਕਰਨ ਵਾਸਤੇ ਤਖ਼ਤ ਬਣਾਏ ਸਪੈਸ਼ਲੀ ਹੋਣ, ਸਪੈਸ਼ਲੀ ਭਾਵ ਕੇਵਲ ਗੁਰੂ ਗ੍ਰੰਥ ਸਾਹਿਬ ਵਾਸਤੇ। ਅਸੀਂ ਲੋਕਾਂ ਨੇ ਤਾਂ ਕੇਵਲ ਰੁਮਾਲੀ ਭੇਟ ਕੀਤੀ ਹੈ, ਬਸ ਉਹ ਵਾਲੇ ਦਿਨ ਰੁਮਾਲਾ ਚੜ੍ਹਾ ਦਿਓ, ਰੁਮਾਲਾ ਚੜ੍ਹਾ ਦਿਓ, ਰੁਮਾਲਾ ਉੱਥੇ ਸਾਂਭਣ ਨੂੰ ਥਾਂ ਨਹੀਂ, ਪੇਟੀਆਂ ਭਰੀਆਂ ਪਈਆਂ ਗੀਆਂ, ਗਠੜੀਆਂ ਬੰਨੀਆਂ ਪਈਆਂ, ਉਹ ਬੰਨ ਬੰਨ ਕੇ ਪਏ ਨੇ ਢੇਰ ਲਾਏ। ਤਾਂ ਤੇ ਇਹ ਵੇਖਣਾ ਹੈ ਵੀ ਕਿਸ ਚੀਜ਼ ਦੀ ਲੋੜ ਹੈ, ਕੀ ਕੇਵਲ ਰੁਮਾਲੇ ਨਾਲ ਹੀ ਸਰ ਜਾਂਦਾ ਹੈ, ਕੀ ਮੰਜੀ ਸਾਹਿਬ ਦੀ ਲੋੜ ਨਹੀਂ, ਜਾਂ ਤਖ਼ਤ ਦੀ ਲੋੜ ਨਹੀਂ, ਜਾਂ ਚੰਦੋਏ ਦੀ, ਜਾਂ ਚੌਰ ਦੀ ਲੋੜ ਨਹੀਂ। ਤਾਂ ਤੇ ਮੇਰਾ ਕਹਿਣ ਦਾ ਭਾਵ ਲੋੜ ਮੁਤਾਬਕ ਪ੍ਰੇਮ ਭੇਟਾਂ, ਕੋਈ ਸੋਹਣਾ ਜਿਹਾ ਚੌਰ ਭੇਟ ਕਰੋ, ਕੋਈ ਵਧੀਆ ਚੰਦੋਆ ਬਣਾ ਕੇ ਭੇਟ ਕਰੋ, ਜਿਸ ਤਰ੍ਹਾਂ ਤੁਸੀਂ ਸਹਿਜ ਪਾਠ ਖੰਡ ਪਾਠ ਕਰਾਉਂਦੇ ਹੋ ਸਮਾਪਤੀ ਵਾਲੇ ਦਿਨ, ਕੋਈ ਸਤਿਗੁਰਾਂ ਦਾ ਤਖ਼ਤ ਬਣਾ ਕੇ ਭੇਟ ਕਰੋ, ਜਿਵੇਂ ਪੱਲੇ ਬੰਨ ਲਿਓ ਗੱਲ। ਤਾਂ ਤੇ ਇੱਦਾਂ ਜਾਣੀ ਕਿ ਜਦੋਂ ਅਸੀਂ ਕਰਾਂਗੇ ਫਿਰ ਤਖ਼ਤ ਵੀ ਹੋ ਜਾਣੇ, ਚੌਰ ਵੀ ਵਧੀਆ, ਅਤੇ ਬਹੁਤ ਥਾਵਾਂ 'ਚ ਦੇਖਿਆ ਰੁਮਾਲੇ ਬਹੁਤ ਨੇ, ਬਾਕੀ ਸਾਰੀ ਚੀਜ਼ਾਂ ਦੀ ਘਾਟ ਹੁੰਦੀ ਹੈ। ਤਾਂ ਤੇ ਇਹ ਘਾਟ ਕਿਹਦੀ ਹੈ? ਆਪਣੀ ਆਪਣੀ ਸਮਝ ਦੀ ਘਾਟ ਹੈ ਇਹ, ਕਿ ਸਾਨੂੰ ਕੇਵਲ ਇਉਂ ਲੱਗਦਾ ਵੀ ਗੁਰੂ ਵਾਸਤੇ ਇਕੱਲਾ ਰੁਮਾਲਾ ਹੀ ਚਾਹੀਦਾ। ਤਾਂ ਤੇ ਰਹੋ ਵਿਚਾਰ, ਇਹਨਾਂ ਗੱਲਾਂ ਨੂੰ ਜਾਣੀ ਕਿ ਸਮਝਣ ਦੀ ਕੋਸ਼ਿਸ਼ ਕਰੀਏ। ਹੈ ਇਹ ਜਾਣੀ ਕਿ ਆਪਾਂ ਕਹਿ ਲਓ ਬੇਸਿਕ ਨੌਲੇਜ ਜਾਂ ਮੁੱਢਲੀ ਜਾਣਕਾਰੀ, ਪਰ ਇਹ ਗੱਲਾਂ ਅੱਜ ਅਸੀਂ ਜਾਣੀ ਕਿ ਵਿਚਾਰੀਆਂ ਨਹੀਂ। ਤਾਂ ਕਿ ਇੱਦਾਂ ਸਾਰਾ ਕੁਝ ਜਾਣੀ ਕਿ ਹੋਣਾ ਚਾਹੀਦਾ, ਅਤੇ ਸਾਨੂੰ ਸਮੇਂ ਸਮੇਂ ਜਾਣੀ ਕਿ ਲੋੜ ਮੁਤਾਬਕ ਭੇਟਾ ਕਰਨੀ ਚਾਹੀਦੀ ਹੈ। ਚਿੱਟੇ ਵਸਤਰ ਫਿਰ 2.25 ਮੀਟਰ ਲੱਗਦਾ ਇੱਕ ਸਰੂਪ ਨੂੰ, ਤਾਂ ਕਿ ਉਹ ਕਦੇ ਅਸੀਂ ਖਿਆਲ ਕੀਤਾ? ਬਹੁਤ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੁਮਾਲਿਆਂ ਦੇ ਵਿੱਚ ਸੁੱਖ ਆਸਣ ਕੀਤੇ ਹੁੰਦੇ ਆ, ਬਹੁਤ ਥਾਵਾਂ ਦੇ ਉੱਤੇ ਚੰਦੋਏ ਰੁਮਾਲਿਆਂ ਦੇ ਹੀ ਬਣਾਏ ਹੁੰਦੇ ਆ, ਕਿ ਰੁਮਾਲਾ ਚੰਦੋਇਆਂ ਰੁਮਾਲਾ ਰੁਮਾਲਾ। ਤਾਂ ਤੇ ਰੁਮਾਲਿਆਂ ਦਾ ਚੰਦੋਆ ਬਣਾਉਣ ਦਾ ਅਰਥ ਕੀ ਹੋ ਗਿਆ? ਵੀ ਸਾਡੇ ਕੋਲ ਚੰਦੋਆ ਬਣਾਉਣ ਵਾਸਤੇ ਕੁਝ ਹੈ ਨਹੀਂ, ਚਲੋ ਰੁਮਾਲਾ ਦੇ ਚੰਦੋਏ ਬਣਾ ਕੇ ਡੰਗ ਲਾ ਲਓ, ਉਹਦਾ ਮਤਲਬ ਇਹੀ ਹੋ ਗਿਆ ਨਾ ਵੀ ਬਾਬਾ ਸਾਡੇ ਕੋਲ ਹੈ ਨਹੀਂ ਕੁਛ ਤੇਰੇ ਲਈ ਚੰਦੋਏ ਦਾ ਕੱਪੜਾ ਭੇਟ ਕਰਨ ਨੂੰ, ਚਲ ਰੁਮਾਲਿਆਂ ਨਾਲ ਆਪਾਂ ਡੰਗ ਜਿਹਾ ਲਾ ਲੈਂਦੇ ਹਾਂ। ਅੰਤਰੀ ਭਾਵ ਤਾਂ ਇਹੀ ਬਣ ਗਿਆ ਨਾ। ਤਾਂ ਤੇ ਇਹ ਇੱਦਾਂ ਨਹੀਂ ਕਰਨਾ ਚੰਦੋਆ ਸਪੈਸ਼ਲ ਕੱਪੜੇ ਦਾ ਹੀ ਬਣਾਉਣਾ, ਰੁਮਾਲਿਆਂ ਦਾ ਕਦੇ ਵੀ ਚੰਦੋਆ ਨਹੀਂ ਬਣਾਉਣਾ। ਤਾਂ ਤੇ ਰਹੋ ਵਿਚਾਰ ਇਹ ਰਿਹਾ ਕਿ ਅਸੀਂ ਕਿੱਦਾਂ ਸਾਰਾ ਸਤਿਕਾਰ ਕਰਨਾ ਹੈ। ਫਿਰ ਅੰਤਰੀਵ ਇਹ ਅਤਿ ਜ਼ਰੂਰੀ ਹੈ ਕਿ ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੀ ਬਾਣੀ ਨੂੰ ਵਿਚਾਰਨਾ, ਗੁਰੂ ਦੀ ਬਾਣੀ ਦੇ ਦੱਸੇ ਰਾਹ 'ਤੇ ਚੱਲਣਾ। ਹੁਣ ਅੰਤਰੀ ਪੂਜਾ ਦੀ ਗੱਲ ਕਰ ਰਿਹਾ ਮੈਂ, ਪਹਿਲਾਂ ਇਹ ਹੋ ਗਿਆ ਬਾਹਰੀ ਸਤਿਕਾਰ, ਜਿੱਥੇ ਪ੍ਰਕਾਸ਼ ਕਰਨੇ ਥਾਂ ਸਾਫ਼ ਹੋਵੇ, ਐਟਮੋਸਫੀਅਰ ਸਾਫ਼। ਇਹਨੂੰ ਸਾਫ਼ ਕਰਨ ਵਾਸਤੇ ਜਿਹੜੀ ਗੁੱਗਲ ਦੀ ਧੂਫ ਹੈ ਇਹ ਐਂਟੀਸੈਪਟਿਕ ਐਂਟੀ ਬੈਕਟੀਰੀਅਲ ਹੈ, ਬਹੁਤ ਵਾਰ ਦੱਸਿਆ ਤੁਹਾਨੂੰ, ਫਿਰ ਇੱਧਰ ਥੋੜ੍ਹਾ ਦਵਾਨ ਕੱਟ ਲੱਗੇ ਹੈ। ਧੂਫ ਦੇਣਾ ਅਖੌਤੀ ਪੁੰਨ ਨਹੀਂ, ਗੁਰਮਤ ਨੂੰ ਬਾਹਮਣਵਾਦ ਦੀ ਪੁੱਠ ਵੀ ਨਾ ਚੜਾਓ, ਵਹਿਮ ਭਰਮ ਚ ਨਾ ਪਿਆ ਕਰੋ ਵੀ ਧੂਫ ਕਿਤੇ ਬੁੱਝ ਨਾ ਜਾਵੇ, ਜੇ ਧੂਫ ਬੁੱਝ ਜੂਗੀ ਕੋਈ ਪਾਪ ਨਹੀਂ ਲੱਗਦਾ। ਨੋਟ ਕਰ ਲਿਓ, ਗੁਰਸਿੱਖ ਨੇ ਜੋ ਕਰਨਾ ਉਹਦੇ ਪਿੱਛੇ ਗਿਆਨ ਵਿਵੇਕ ਹੋਣਾ ਚਾਹੀਦਾ। ਧੂਫ ਦਾ ਅਰਥ ਹੈ ਖੁਸ਼ਬੂ, ਤੇ ਗੁੱਗਲ ਦੀ ਧੂਫ ਹੈ ਜਿਹੜੀ ਇਹ ਯਾਨੀ ਕਿ ਬਹੁਤ ਵਧੀਆ ਏਅਰ ਪਿਓਰੀਫਾਇਰ ਏਜੰਟ ਹੈ ਜੋ ਗੁੱਗਲ ਹੈ, ਲੋੜ ਮੁਤਾਬਕ ਵਰਤ ਲੈਣੀ ਹੈ। ਤਾਂ ਤੇ ਇੱਦਾਂ ਯਾਨੀ ਕਿ ਇਹ ਸਾਰਾ ਅਸੀਂ ਸਤਿਕਾਰ ਰੱਖਣਾ ਵੀ ਹਵਾਬਾਜ਼ੀ ਵੀ ਸਾਫ਼ ਹੋਵੇ, ਥਾਂ ਵੀ ਸਾਫ਼ ਹੋਵੇ, ਤੇ ਸਾਰਾ ਕੁਝ ਇੱਦਾਂ। ਤੇ ਉਹ ਤਖ਼ਤ ਵਾਲੀ ਗੱਲ ਵੀ ਯਾਦ ਰੱਖਿਓ, ਗੁਰੂ ਦਾ ਤਖ਼ਤ ਸਪੈਸ਼ਲੀ ਹੋਣਾ ਚਾਹੀਦਾ। ਤਾਂ ਤੇ ਆਓ, ਇਸ ਤੋਂ ਬਾਅਦ ਰਹੀ ਫਿਰ ਅੰਤਰੀ ਪੂਜਾ ਤੋਂ ਪਹਿਲਾਂ ਮੈਂ ਹਲੇ ਬਾਹਰੀ ਗੱਲ ਹੋਰ ਕਹਿ ਦੇਵਾਂ, ਭੇਟਾ ਦੀ ਗੱਲ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਪ੍ਰਸ਼ਾਦ ਭੇਟ ਕਰਦੇ ਹਾਂ ਜਾਂ ਕੁਝ ਵੀ ਪ੍ਰੇਮ ਭੇਟਾ ਦੇ ਤੌਰ ਤੇ, ਆਮ ਤਾਂ ਰੁਮਾਲਾ ਹੀ ਚੱਲਦਾ ਹੈ, ਯਾਨੀ ਕੁਝ ਵੀ ਪ੍ਰੇਮ ਭੇਟਾ ਦੇ ਤੌਰ ਤੇ ਭੇਟ ਕਰਦੇ ਹਾਂ, ਚੌਰ ਸਾਹਿਬ ਹੈ ਚਾਹੇ ਰੁਮਾਲਾ ਹੈ ਚਾਹੇ ਮੰਜੀ ਸਾਹਿਬ ਹੈ ਤਖ਼ਤ ਹੈ, ਤਾਂ ਤੇ ਇਹ ਕੀ ਹੈ, ਇਹ ਗੁਰਸਿੱਖ ਦੀ ਪ੍ਰੇਮ ਭੇਟਾ ਹੈ। ਇਹ ਕਦੇ ਵੀ ਮਨ ਵਿੱਚ ਕਿਤੇ ਭਾਵਨਾ ਰੱਖ ਲਵੀ ਵੀ ਮੈਂ ਗੁਰੂ ਨੂੰ ਕੁਝ ਦਿੰਦਾ ਹਾਂ, ਨਹੀਂ। ਗੁਰੂ ਦੇ ਦਰ ਤੇ ਪ੍ਰੇਮ ਭੇਟਾ ਹੁੰਦੀ ਹੈ ਜਾਂ ਦਸਵੰਧ ਭੇਟਾ ਜੋ ਹੁਕਮ ਹੈ। ਗੁਰੂ ਸਿੱਖ ਦੀ ਪ੍ਰੇਮ ਭੇਟਾ ਤੇ ਖੁਸ਼ ਹੋ ਕੇ ਇੰਨਾ ਦਾਨ ਦਿੰਦਾ ਕਿ ਸਿੱਖ ਦੇ ਖਜ਼ਾਨੇ ਭਰ ਦਿੰਦਾ। ਦਾਨੀ ਕੌਣ ਹੈ? ਗੁਰੂ, ਨਾ ਕਿ ਸਿੱਖ। ਪਰ ਅੱਜ ਕਿੰਨੇ ਦੁੱਖ ਦੀ ਗੱਲ ਹੈ ਕਿ ਸਿੱਖ ਗੁਰੂ ਦੇ ਦਰ ਦੇ ਉੱਤੇ ਦਾਨੀ ਖਵਾਉਂਦਾ ਹੈ। ਬਹੁਤ ਥਾਵਾਂ ਦੇ ਉੱਤੇ ਦਾਨੀਆਂ ਦੀ ਸੂਚੀ ਲਿਖੀ ਹੁੰਦੀ ਹੈ ਨਾ, ਕਿ ਸਿੱਖ ਗੁਰੂ ਦੇ ਦਰ ਤੇ ਦਾਨੀ ਹੋ ਸਕਦਾ? ਨਹੀਂ। ਅੱਜ ਤਾਂ ਅਸੀਂ ਗੁਰਦੁਆਰਿਆਂ ਦੀਆਂ ਕੰਧਾਂ ਤੇ ਗੁਰਦੁਆਰਿਆਂ ਦੇ ਫਰਸ਼ ਆਪਣੇ ਨਾਵਾਂ ਦੇ ਨਾਲ ਕਾਲੇ ਕਰਤੇ ਨਾ, ਗੁਰਦੁਆਰਿਆਂ ਦੀਆਂ ਕੰਧਾਂ ਅਸੀਂ ਸਾਫ਼ ਨਹੀਂ ਰਹਿਣ ਦਿੱਤੀਆਂ ਲੋਕਾਂ ਨੇ, ਗੁਰਦੁਆਰਿਆਂ ਦੇ ਫਰਸ਼ਾਂ ਤੇ ਵੀ ਗੰਦ ਪਾਤਾ ਆਪਣੇ ਨਾਵਾਂ ਦਾ। ਤਾਂ ਤੇ ਸਿੱਖ ਕਦੇ ਵੀ ਗੁਰੂ ਦੇ ਦਰ ਤੇ ਦਾਨੀ ਨਹੀਂ ਹੋ ਸਕਦਾ। ਦਾਨੀ ਸਤਿਗੁਰੂ ਹੈ ਜੋ ਸਿੱਖ ਦੀ ਪ੍ਰੇਮ ਭੇਟਾਂ ਤੇ ਖੁਸ਼ ਹੋ ਕੇ ਸਿੱਖ ਦੇ ਖਜ਼ਾਨੇ ਭਰ ਦਿੰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਵ ਰੱਖੈ ਤਾਹੇ ਸਤਿਗੁਰ ਸਰਬ ਨਿਧਾਨ ਦਾਨ ਦੇਤ ਹੈ। ਭਾਵਨਾ ਭਗਤੀ ਪਿਆਰ, ਤਿੰਨ ਗੱਲਾਂ, ਭਾਵਨਾ ਭਗਤੀ ਤੇ ਪਿਆਰ ਦੇ ਸਹਿਤ ਕੋਈ ਕੌਡੀ ਵੀ ਗੁਰੂ ਨੂੰ ਮੱਥਾ ਟੇਕ ਦੇਵੇ, ਗੁਰੂ ਜੀ ਸਿੱਖ ਦੀ ਕੌਡੀ ਤੇ ਖੁਸ਼ ਹੋ ਕੇ ਉਹਦੇ ਖਜ਼ਾਨੇ ਭਰ ਦਿੰਦੇ ਆ। ਸਰਬ ਨਿਧਾਨ ਦਾਨ ਦੇਤ ਹੈ। ਪਰ ਕਿਹਦੀ? ਤਿੰਨ ਗੱਲਾਂ ਜਿਹੜਾ ਯਾਨੀ ਕਿ ਭਗਤੀ ਭਾਵਨਾ ਪ੍ਰੇਮ ਸਹਿਤ, ਤੇ ਜੇ ਗੁਰੂ ਨਾਲ ਪਿਆਰ ਨੀ, ਪ੍ਰੇਮ ਨੀ, ਭਾਵਨਾ ਨੀ, ਲੱਖ ਰੁਪਈਆ ਵੀ ਮਨਜ਼ੂਰ ਨਹੀਂ ਹੁੰਦਾ। ਗੁਰੂ ਭੇਟਾ ਕਰਨ ਵਾਲੇ ਦੀ ਭਾਵਨਾ ਨੂੰ ਦੇਖਦਾ ਪਹਿਲਾਂ, ਯਾਦ ਰੱਖਿਓ। ਇਉਂ ਨਾ ਸਮਝ ਜਾਇਓ ਕਿਤੇ ਤੁਸੀਂ ਭੁਲੇਖੇ 'ਚ ਪੈ ਜਾਇਓ ਵੀ ਗੁਰੂ ਦੀ ਬਾਣੀ ਨਾਲ ਪ੍ਰੇਮ ਪਾਇਆ ਨਹੀਂ, ਗੁਰੂ ਦੀ ਬਾਣੀ ਸੁਣੀ ਨਹੀਂ, ਸਮਝੀ ਨਹੀਂ। ਸ਼ਾਇਦ ਗੁਰੂ ਜੀ ਕੇਵਲ ਪਦਾਰਥ ਦੇ ਖੁਸ਼ ਨਾ ਕਿ ਪਦਾਰਥ ਦਾ। ਪ੍ਰੇਮ ਦਾ ਰਿਸ਼ਤਾ ਕਿੱਦਾਂ? ਵੀ ਸਿੱਖ ਨੂੰ ਗੁਰੂ ਦੇ ਵਚਨ ਨਾਲ ਪਿਆਰ ਹੋਵੇ, ਗੁਰੂ ਵਚਨ ਕਹੇ, ਸਿੱਖ ਗੁਰੂ ਦਾ ਵਚਨ ਸੁਣ ਕੇ ਸਮਝ ਕੇ ਮੰਨ ਲਵੇ। ਗੁਰੂ ਤੇ ਸਿੱਖ ਦੀ ਰਿਸ਼ਤੇਦਾਰੀ ਹੈ ਵਚਨ ਦੀ, ਕਿਉਂਕਿ ਸਤਿਗੁਰ ਵਚਨ ਬਚਨ ਹੈ, ਸਤਿਗੁਰ ਪਾਤਰ ਮੁਕਤ ਜਨਾਬ ਹੈ ਗੋ। ਜੇ ਬਚਨ ਮੰਨਣ ਰੂਪੀ ਰਿਸ਼ਤੇਦਾਰੀ ਨਾ ਪਾਈ ਤੇ ਪਿਰਥੀ ਚੰਦ ਨੂੰ ਯਾਦ ਰੱਖੋ। ਪਿਰਥੀ ਚੰਦ ਦਾ ਸੰਬੰਧ ਨਾ ਬਣਿਆ ਕਿਉਂਕਿ ਬਚਨ ਨਹੀਂ ਮੰਨਿਆ, ਪਿਰਥੀਆ ਰਹਿ ਗਿਆ, ਯਾਦ ਰੱਖਿਓ। ਤਾਂ ਤੇ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਗੁਰੂ ਜੀ ਕਹਿੰਦੇ ਉਹੀ ਸਾਡਾ ਸਿੱਖ ਹੈ, ਸੋ ਸਿੱਖ ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਰਿਸ਼ਤੇਦਾਰ ਹੈ, ਉਹੀ ਸਾਡਾ ਭਾਈ ਹੈ। ਕੌਣ? ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰ ਕੇ ਭਾਣੇ ਵਿੱਚ ਆਉਣ ਦਾ ਭਾਵ ਕੀ ਹੈ? ਵੀ ਉਵੇਂ ਜਿਵੇਂ ਚੱਲੇ ਜਿਵੇਂ ਗੁਰੂ ਨੂੰ ਭਾਉਂਦਾ, ਭਾਵ ਕਿ ਆਪਣੀ ਮਨਮਤ ਛੱਡ ਦੇਵੇ, ਗੁਰੂ ਦੀ ਮਤ ਗ੍ਰਹਿਣ ਕਰ ਲਵੇ, ਗੁਰੂ ਦੀ ਮਤ। ਫਿਰ ਇਹ ਜੀਵਨ ਦੀ ਮਹਾਨਤਾ ਹੈ। ਤਾਂ ਤੇ ਗੁਰੂ ਦੀ ਮਤ ਨੂੰ ਅਸੀਂ ਸੁਣਨਾ ਹੈ, ਸਮਝਣਾ ਹੈ, ਮੰਨਣਾ ਹੈ। ਗੁਰੂ ਜੀ ਕਹਿੰਦੇ ਜਿਵੇਂ ਜਾਣੀ ਕਿ ਗੁਰੂ ਨੂੰ ਭਾਉਂਦਾ ਉਵੇਂ ਜਿਵੇਂ ਚੱਲੇ। ਗੁਰ ਕੇ ਭਾਣੇ ਚ ਆਉਣ ਦਾ ਭਾਵ ਜਾਂ ਇਉਂ ਸਮਝ ਲਓ ਵੀ ਜਿਹਨਾਂ ਕੰਮਾਂ ਤੋਂ ਗੁਰੂ ਜੀ ਰੋਕਦੇ ਆ ਬਾਣੀ ਤੋਂ ਛੱਡ ਦਿਓ, ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਆ ਉਹ ਕਰੋ। ਗੁਰੂ ਦੇ ਵਚਨ ਮੁਤਾਬਕ ਜਿਉਣਾ ਗੁਰ ਕੇ ਭਾਣੇ ਵਿੱਚ। ਜਿਹੜੇ ਕਹਿੰਦੇ ਆਪਦੀ ਮਨਮਰਜ਼ੀ ਕਰਦੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਗੁਰੂ ਨਾਲੋਂ ਵਿਛੜ ਕੇ ਚੋਟਾਂ ਖਾਂਦਾ, ਧੱਕੇ ਖਾਂਦਾ, ਠੇਡੇ ਖਾਂਦਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਤਾਂ ਤੇ ਏਦਾਂ ਅਸੀਂ ਪਿਆਰਿਓ ਗੁਰੂ ਦੇ ਨਾਲ ਪਿਆਰ ਪਾਉਣਾ, ਪਿਆਰੇ ਦੇ ਬਚਨ ਨੂੰ ਪਿਆਰ ਨਾਲ ਸੁਣਨਾ, ਸਮਝਣਾ, ਮੰਨਣਾ, ਤੇ ਨਗਲਾਂ ਯਾਦ ਰੱਖਿਓ। ਜੇ ਗੁਰੂ ਨਾਲ ਪਿਆਰ ਹੈ ਤਾਂ ਭੇਟਾਂ ਮਨਜ਼ੂਰ ਹੈ, ਫਿਰ ਤੁਹਾਡਾ ਰੁਪਈਆ ਮਨਜ਼ੂਰ ਹੈ, ਪ੍ਰਸ਼ਾਦ ਵੀ ਮਨਜ਼ੂਰ ਹੈ, ਜੋ ਵੀ ਪ੍ਰੇਮ ਭੇਟਾ ਰਮਾਲਾ ਵੀ ਮਨਜ਼ੂਰ ਹੈ। ਜੇ ਗੁਰੂ ਨਾਲ ਪਿਆਰ ਨਹੀਂ ਫਿਰ ਭੇਟਾ ਮਨਜ਼ੂਰ ਨਹੀਂ। ਇਹ ਗੱਲ ਨੂੰ ਯਾਦ, ਅੱਜ ਇਹ ਗੱਲ ਕਿਉਂ ਕਹਿਣੀ ਪੈਂਦੀ ਹੈ ਵਾਰ ਵਾਰ ਸਾਨੂੰ? ਬਹੁਤ ਲੋਕ ਇਹ ਸੋਚਦੇ ਵੀ ਸ਼ਾਇਦ ਗੁਰੂ ਨੂੰ ਕੇਵਲ ਰੁਪਈਏ ਚੜ੍ਹਾ ਕੇ ਜਾਂ ਪ੍ਰਸ਼ਾਦ ਚੜ੍ਹਾ ਕੇ ਹੀ ਖੁਸ਼ੀ ਮਿਲ ਜਾਵੇਗੀ। ਨਹੀਂ, ਇਹ ਭਰੇਖਾ ਚੁੱਪ ਦਿਓ। ਕੀ ਗੁਰੂ ਕੇਵਲ ਰੁਪਈਏ ਟੇਕਣ ਨੂੰ ਹੀ ਹੁੰਦਾ? ਕੀ ਗੁਰੂ ਕੇਵਲ ਪ੍ਰਸ਼ਾਦ ਚੜ੍ਹਾਉਣ ਦਾ ਹੀ ਵਿਸ਼ਾ? ਤਾਂ ਤੇ ਇੱਦਾਂ ਤਾਂ ਰੁਪਈਏ ਬਹੁਤ ਟੇਕ ਜਾਂਦੇ ਆ, ਪ੍ਰਸ਼ਾਦ ਤਾਂ ਉਹ ਵੀ ਚੜ੍ਹਾ ਜਾਂਦੇ ਆ ਜਿਹੜੇ ਗੁਰੂ ਨੂੰ ਮੰਨਦੇ ਨੇ, ਰੁਪਈਆ ਉਹ ਵੀ ਟੇਕ ਦਿੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤਾਂ ਨੂੰ ਮੰਨਦਾ ਨਹੀਂ। ਇਹ ਤੁਹਾਡਾ ਕੀ ਖਿਆਲ ਹੈ ਵੀ ਉਹਨੂੰ ਖੁਸ਼ੀ ਮਿਲ ਜੂਗੀ ਰੁਪਈਏ ਵੱਟੇ ਗੁਰੂ ਦੀ ਜਾਂ ਪ੍ਰਸ਼ਾਦ ਵੱਟੇ? ਨਾ, ਇਹ ਤਾਂ ਸਵਾਲ ਹੀ ਨਹੀਂ ਪੈਦਾ, ਕਿਉਂਕਿ ਉਹ ਪਦਾਰਥ ਦਾ ਨਹੀਂ, ਉਹ ਤਾਂ ਭਾਵਨਾ ਭਗਤੀ ਦਾ ਭੁੱਖ ਹੈ। ਭਾਉ ਭਗਤ ਦਾ ਭੁੱਖਾ ਗੋਬਿੰਦ ਮੇਰਾ, ਗੋਬਿੰਦ ਮੇਰਾ। ਭਾਉ ਭਗਤ ਦਾ ਭੁੱਖਾ ਗੋਬਿੰਦ ਮੇਰਾ, ਗੋਬਿੰਦ ਮੇਰਾ। Thank you. ਤਾਂ ਤੇ ਯਾਦ ਰੱਖੋ ਜੀ, ਗੁਰੂ ਦੇ ਦਰ ਤੇ ਪ੍ਰੇਮ ਟਿਕਾ, ਗੁਰੂ ਨੂੰ ਕੁਛ ਦੇ ਨਹੀਂ ਸਕਦੇ, ਸਭ ਕੁਝ ਗੁਰੂ ਦਾ ਦਿੱਤਾ, ਤਿਲ ਫੁੱਲ ਭੇਟਾ ਹੁੰਦੀ ਹੈ। ਜਿਵੇਂ ਕਿ ਮਾਲੀ ਹੁੰਦਾ ਹੈ ਬਾਗ ਦੇ ਵਿੱਚ, ਤੇ ਮਾਲਕ ਆ ਜਾਵੇ ਗੇੜਾ ਮਾਰਨ ਤੇ ਦੋ ਫੁੱਲ ਤੋੜ ਕੇ ਚੜਾ ਦਿੰਦਾ ਹੈ, ਤੇ ਮਾਲਕ ਮਾਲੀ ਦੀ ਪ੍ਰੇਮ ਭਾਵਨਾ ਤੇ ਖੁਸ਼ ਹੋ ਜਾਂਦਾ। ਜੇ ਮਾਲੀ ਚਲਾ ਚਲਾ ਕੇ ਕਹੇ, ਮਾਲਕ ਜੀ ਮੈਂ ਸਾਨੂੰ ਦੋ ਫੁੱਲ ਚੜਾ ਤੇ, ਸਾਨੂੰ ਦੋ ਫੁੱਲ ਚੜਾ ਤੇ, ਜੇ ਜ਼ਿਆਦਾ ਚਲਾ ਚਲਾ ਕੇ ਜੇ ਕਹੂ ਨਾ, ਮਾਲਕ ਖੁਸ਼ ਹੋਣ ਦੇ ਬਾਵਜੂਦ ਨਾਰਾਜ਼ ਹੋਜੂ ਕਿ ਬੇਵਕੂਫ ਨਾ ਹੋਵੇ, ਫੁੱਲ ਕਿਹਦੇ ਹੈ। ਬੋਲੋ ਸਤਨਾਮ। ਕਈ ਬਹੁਤ ਚਲਾਉਂਦੇ ਆ, ਮਹਾਰਾਜ ਤੈਨੂੰ ਆਹ ਭੇਟ ਕਰਤਾ ਫਲਾਨੇ ਸਿੱਖ ਨੇ, ਤੈਨੂੰ ਆਹ ਦੇਤਾ ਫਲਾਨੇ ਸਿੱਖ ਨੇ, ਤੈਨੂੰ ਆਹ ਦੇਤਾ ਫਲਾਨੇ ਸਿੱਖ ਨੇ। ਬਈ ਪ੍ਰੇਮ ਨਾਲ ਕੁਝ ਭੇਟ ਕਰ ਦਿੱਤਾ ਤਾਂ ਮਨਜ਼ੂਰ ਹੈ, ਪਰ ਤੂੰ ਚਲਾਉਣਾ ਕਾਹਦੇ ਵਾਸਤੇ ਹੈ, ਚਲਾਉਣਾ ਕਾਹਦੇ ਵਾਸਤੇ ਹੈ ਤੂੰ। ਤੇ ਜੇ ਮਾਲੀ ਚੜਾ ਕੇ ਦੋ ਫੁੱਲ ਮਾਲਕ ਨੂੰ ਨਾ ਦੋ ਤਿੰਨ ਵਾਰੀ ਕਹਿ ਦੇ ਵੀ ਤੈਨੂੰ ਫੁੱਲ ਚੜਾ ਤੇ, ਮਾਲਕ ਜੀ ਮੇਰੀ ਤਨਖਾਹ ਵਧਾ ਦੇ, ਤਨਖਾਹ ਵਧਾ ਦੇ, ਤਾਂ ਤੇ ਉਹਨੂੰ ਬਰਖਾਸਤ ਦਾ ਵੀ ਖਤਰਾ ਫਿਰ। ਤੇ ਜੇ ਚੁੱਪ ਕਰਕੇ ਦੋ ਫੁੱਲ ਚੜਾ ਕੇ ਨਮਸਕਾਰ ਕਰ ਦਿੱਤੀ ਨਾ, ਮੂੰਹ ਤੋਂ ਕੁਛ ਬੋਲਿਆ ਹੀ ਨਾ, ਤੇ ਫਿਰ ਮਾਲਕ ਮਾਲੀ ਦੀ ਪ੍ਰੇਮ ਭਾਵਨਾ ਤੇ ਖੁਸ਼ ਹੋ ਕੇ ਉਹਦੀ ਤਨਖਾਹ ਵਧਾ ਦਿੰਦਾ। ਬੋਲੋ ਸਤਨਾਮ। ਰਮਜ ਸਮਝ ਲਿਓ, ਹੁਣ ਚਲਾਇਆ ਨਾ ਕਰੋ ਜ਼ਿਆਦੇ, ਮਹਾਰਾਜ ਤੈਨੂੰ ਰੁਮਾਲਾ ਚੜਾਤਾ ਫਲਾਨੇ ਸਿੱਖ ਨੇ, ਤੈਨੂੰ ਪ੍ਰਸ਼ਾਦ ਚੜਾਤਾ ਤੈਨੂੰ ਫਲਾਨੇ ਸਿੱਖ ਨੇ, ਸੌ ਦਾ ਨੋਟ ਚੜਾਤਾ ਤੈਨੂੰ, ਰੌਲਾ ਨਾ ਪਾਇਆ ਕਰੋ। ਰੌਲਾ ਬਹੁਤ ਪਾਉਂਦੇ ਅਜੇ ਤੇ ਸਿੱਖ, ਫਲਾਨੇ ਸਿੱਖ ਨੇ ਦਾਨ ਕਰਤਾ ਇੰਨਾ ਗੁਰਦੁਆਰੇ, ਲੈ ਦੇਖ ਲਾ ਦਾਨੀ ਜਮ ਪਿਆ। ਨਾ ਨਾ ਨਾ, ਇਹਨੂੰ ਭੁੱਲ ਜਾਓ, ਬਸ ਪ੍ਰੇਮ ਭੇਟਾ, ਬਸ ਸ਼ੁਕਰ ਹੈ ਤੇਰਾ ਹੀ ਹੈ ਸਾਰਾ ਕੁਛ, ਤੇਰੇ ਦਿੱਤੇ ਵਿੱਚੋਂ ਤੈਨੂੰ ਪ੍ਰੇਮ ਭੇਟਾ ਤਿਲ ਫੁੱਲ, ਭਾਵ ਕਿ ਤੇਰੇ ਬਾਗ ਚੋਂ ਹੀ ਦੋ ਕੁ ਫੁੱਲ ਤੋੜ ਕੇ ਤੈਨੂੰ ਚੜਾਏ ਹੈ, ਰੌਲਾ ਨੀ ਪਾਉਣਾ ਮਾਲੀ ਨੇ। ਰਹੋ ਵਿਚਾਰ, ਇਸ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰ ਲਿਓ। ਤਾਂ ਕਿ ਇਹ ਰਿਹਾ ਪਿਆਰਿਓ ਸਾਰਾ ਬਾਹਰੀ ਸਤਿਕਾਰ, ਹੁਣ ਤੱਕ ਬਾਹਰੀ ਪੂਜਾ ਦੀ ਗੱਲ ਕੀਤੀ ਹੈ ਵੀ ਭੇਟਾਂ ਦਾ ਅਰਥ ਪ੍ਰੇਮ ਭੇਟਾ ਹੁੰਦਾ, ਕਿਵੇਂ ਕਿਵੇਂ ਸਾਰਾ ਸਤਿਕਾਰ ਕਰਨਾ। ਆਓ ਅੰਤਰੀ ਪੂਜਾ ਦੂਜਾ ਪਾਸਾ। ਹੁਣ ਅੰਤਰੀ ਪੂਜਾ ਇਹੀ ਹੈ ਕਿ ਗੁਰੂ ਦੀ ਬਾਣੀ ਨੂੰ ਪੂਰੇ ਪੂਰੇ ਪਿਆਰ ਦੇ ਨਾਲ ਸੁਣੋ। ਪਹਿਲਾ ਪੁਆਇੰਟ ਹੈ ਅੰਤਰੀ ਪੂਜਾ ਦਾ, ਪਿਆਰੇ ਪਿਆਰੇ ਸਤਿਗੁਰੂ ਦੇ ਬਚਨ ਨੂੰ ਪਿਆਰ ਨਾਲ ਚਾਅ ਨਾਲ ਸੁਣਨਾ, ਤੇ ਸੁਣਨ ਦਾ ਹੀ ਬਹੁਤ ਵੱਡਾ ਫਲ ਹੈ। ਕਈ ਕੋਟਿਕ ਜਗ ਫਲਾਂ ਸੁਣ ਗਾਵਨ ਹਾਰੇ ਰਾਮ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਕਿਉਂਕਿ ਗੁਰਬਾਣੀ ਹੈ ਇਹ ਰੱਬੀ ਕਲਾਮ ਹੈ, ਰੱਬੀ ਧੁਨ ਕਹੋ, ਖਾਸਮ ਕੀ ਬਾਣੀ, ਧੁਰ ਕੀ ਬਾਣੀ, ਹਰ ਕੀ ਬਾਣੀ, ਸੱਚ ਕੀ ਬਾਣੀ। ਬਾਣੀ ਦਾ ਭਾਵ ਕੀ ਹੁੰਦਾ? ਆਵਾਜ਼, ਸਾਊਂਡ, ਧੁਨ, ਟੋਨ, ਵਾਈਬ੍ਰੇਸ਼ਨ, ਇਹ ਰੱਬੀ ਧੁਨ ਹੈ, ਇਹ ਰੱਬੀ ਕਲਾਮ ਹੈ। ਤਾਂਹੀਓ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਿਹਾ ਕਰਦੇ ਮਰਦਾਨਿਆਂ, ਰਬਾਬ ਵਜਾ ਬਾਣੀ ਆਈ ਹੈ, ਬਾਣੀ ਆਵਾਜ਼ ਆਈ ਹੈ, ਰੱਬੀ ਰੱਬੀ ਧੁਨ ਆਈ ਹੈ, ਸੱਦ ਆਈ ਹੈ ਮਾਹੀ ਦੀ, ਰਬਾਬ ਵਜਾ ਬਾਣੀ ਆਈ ਹੈ। ਭਾਵ ਕਿ ਗੁਰੂ ਨਾਨਕ ਸਾਹਿਬ ਜੀ ਕੀ ਸਮਝਾ ਰਹੇ ਹੈ ਕਿ ਬੁੱਧੀ ਮੰਡਲ ਦੀ ਬਾਣੀ ਨਹੀਂ, ਅਸੀਂ ਤੁਹਾਨੂੰ ਕੋਈ ਕਵਿਤਾ ਜੋੜ ਕੇ ਸੁਣਾ ਨਹੀਂ ਰਹੇ। ਗੁਰੂ ਸਾਹਿਬ ਦੇ ਕਹਿਣ ਦਾ ਭਾਵ ਇਹ ਬਾਣੀ ਕਵਿਤਾ ਨਹੀਂ, ਇਹ ਕਿਸੇ ਦੇ ਬੁੱਧੀ ਮੰਡਲ ਦੇ ਵਚਨ ਨਹੀਂ, ਇਹ ਕਿਸੇ ਫਿਲੋਸਫਰ ਦੇ ਸਿਧਾਂਤ ਨਹੀਂ, ਇਹ ਤਾਂ ਹਰ ਕੀ ਬਾਣੀ ਹੈ, ਧੁਰ ਕੀ ਬਾਣੀ, ਹਰ ਕੀ ਬਾਣੀ, ਸੱਚ ਕੀ ਬਾਣੀ, ਖਸਮ ਕੀ ਬਾਣੀ, ਗੁਰਮੁਖ ਬਾਣੀ, ਬ੍ਰਹਮ ਹੈ, ਸ਼ਬਦ ਬ੍ਰਹਮ ਸਰੂਪ। ਤਾਂ ਤੇ ਇਸ ਰੱਬੀ ਆਵਾਜ਼ ਨੂੰ, ਰੱਬੀ ਬਾਣੀ ਨੂੰ ਸੁਣਨਾ ਹੈ, ਪੂਰਾ ਧਿਆਨ ਲਾ ਕੇ ਸੁਣਨ ਦਾ ਹੀ ਫਲ ਹੈ ਕਿ ਦੁੱਖ ਰੋਗ ਕੱਟੇ ਜਾਂਦੇ ਹੈ, ਕੇਵਲ ਸ਼ਰਵਣ ਦੇ ਨਾਲ ਹੀ। ਤਾਂ ਤੇ ਇੱਥੋਂ ਪੌੜੀ ਵਾਈਜ਼ ਸ਼ੁਰੂ ਕਰਨੀ ਹੁੰਦੀ ਹੈ ਗੱਲ ਨੂੰ। ਕਈ ਮੇਰੇ ਵੀਰ ਭੁਲੇਖੇ 'ਚ ਪੈ ਜਾਂਦੇ ਆ, ਉਹ ਪਹਿਲਾਂ ਹੀ ਪਤਾ ਸਿਰੇ ਵਾਲੀ ਗੱਲ ਕੀ ਕਹਿਣਗੇ, ਜੇ ਤੁਹਾਨੂੰ ਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਪਾਠ ਕਰਨ ਦਾ ਕੋਈ ਫਾਇਦਾ ਨਹੀਂ। ਨਹੀਂ ਬੱਚੋ, ਇਹਨਾਂ ਇਹੋ ਜਿਹੀਆਂ ਗੱਲਾਂ ਤੋਂ ਐਵੇਂ ਨਾ ਗੱਲ ਨੂੰ ਵੱਢ ਕੇ ਧਰ ਦਿਆ ਕਰੋ ਪਰੇ ਸਟੈਪ। ਹਾਂ, ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਬਾਣੀ ਦੀ, ਪਰ ਅਗਲੀ ਪੌੜੀ ਵਿਚਾਰਾਂਗੇ, ਪਹਿਲਾਂ ਸ਼ਰਵਣ ਦੀ ਗੱਲ ਕਿਹਾ ਕਰੋ। ਜਿਵੇਂ ਪਹਿਲੀ ਕਲਾਸ ਤੋਂ ਸ਼ੁਰੂ ਕਰਦੇ ਹਾਂ, ਜਿਹੜਾ ਬੱਚਾ ਹੈ ਜਿਹਨੂੰ ਅੱਜ ਆਪਾਂ ਸ਼ੁਰੂ ਕਰਾਉਂਦੇ ਹਾਂ ਸੰਥਿਆ, ਤਾਂ ਕਿ ਜਿਵੇਂ ਪਹਿਲੀ ਕਲਾਸ ਦਾ ਉਹ ਪਹਿਲੇ ਦਿਨ ਅਰਥ ਨਹੀਂ ਸਮਝ ਸਕਦਾ, ਉਹਨੂੰ ਕਹੋ ਸੁਣਨ ਦਾ ਹੀ ਬਹੁਤ ਵੱਡਾ ਲਾਭ ਹੈ, ਤੂੰ ਸੁਣੀ ਚੱਲ। ਸੁਣਨ ਦਾ ਤਰੀਕਾ ਕੀ ਹੈ? ਜੀਵ ਦੇ ਨਾਲ ਬੋਲੋ, ਸੁਰਤ ਨਾਲ ਸੁਣੋ। ਤੇ ਬੋਲਣ ਦਾ ਵੀ ਬਹੁਤ ਵੱਡਾ ਗੁਰੂ ਜੀ ਨੇ ਦੱਸਿਆ ਬਾਣੀ 'ਚ, ਵੀ ਬੋਲ ਕੇ ਬਾਣੀ ਪੜ੍ਹਨੀ। ਬੋਲ ਕੇ ਦਾ ਮਤਲਬ ਸਨ ਉਚਾਰਨ ਸਾਹਿਤ। ਕਹਿੰਦੇ ਉਚਾਰਨ ਸਾਹਿਤ ਬਾਣੀ ਪੜ੍ਹਨੀ ਕਿੱਡੀ ਵੱਡੀ ਗੱਲ ਹੈ।
ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ।
ਦੇਖੋ ਜੋ ਬੋਲੇ, ਜਿਹੜਾ ਵੀ ਬੋਲਦਾ, ਜਿਹੜਾ ਵੀ ਗੁਰੂ ਦੀ ਬਾਣੀ ਨੂੰ ਬੋਲ ਕੇ ਪੜ੍ਹਦਾ, ਕਹਿੰਦੇ ਇਉਂ ਜਾਣ ਲਓ ਉਹਦੇ ਮੁਖ ਦੇ ਵਿੱਚ ਸਤਿਗੁਰਾਂ ਦਾ ਬਚਨ ਅੰਮ੍ਰਿਤ ਪੈ ਰਿਹਾ। ਉਹਦੇ ਮੁਖ ਵਿੱਚ ਅੰਮ੍ਰਿਤ ਪੈ ਰਿਹਾ ਉਸ ਵੇਲੇ ਜਿਸ ਵੇਲੇ ਕੋਈ ਬਾਣੀ ਨੂੰ ਉਚਾਰਨ ਸਹਿਤ ਪੜ੍ਹਦਾ। ਦੇਖੋ ਬਾਣੀ ਨੂੰ ਬੋਲਣਾ ਹੀ ਕਿੱਡੀ ਵੱਡੀ ਗੱਲ ਕਹਿ ਦਿੱਤੀ ਨਾ। ਤਾਂ ਕਿ ਇੱਦਾਂ ਭਾਈ ਗੁਰਬਾਣੀ ਨੂੰ ਉਚਾਰਨ ਕਰਨਾ, ਬੋਲ ਕੇ ਪੜ੍ਹਨਾ, ਇਹ ਬਹੁਤ ਵੱਡੀ ਗੱਲ ਹੈ। ਮਰਮੀ ਜੀਵ ਨਾਲ ਬਾਣੀ ਨਾ ਪੜ੍ਹਿਆ ਕਰੋ। ਅੱਜ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਉਚਾਰਨ ਕੋਈ ਕੋਈ ਬਾਣੀ ਨੂੰ ਕਰਦਾ ਨਹੀਂ। ਬਹੁਤ ਥਾਵਾਂ ਤੇ ਮੈਂ ਦੇਖਦਾ ਅੱਖੀਂ ਦੇਖਣ ਦੀਆਂ ਗੱਲਾਂ ਨੇ, ਬਸ ਪਤਾ ਨਹੀਂ ਕਿਉਂ ਨਹੀਂ ਜਵਾਨ ਚੱਲਦੀ ਸਿੱਖ ਦੀ, ਬਸ ਏਦਾਂ ਬੈਠੇ ਆ, ਬਸ ਏਦਾਂ ਪਤਾ ਨਹੀਂ ਲੱਗਦਾ, ਬਸ ਮਾੜੀ ਮੋਟੀ ਐਵੇਂ ਹੂੰ ਜੇ ਹੁੰਦੀ ਹੈ, ਕੋਈ ਪਤਾ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ। ਤਾਂ ਤੇ ਬਾਣੀ ਨੂੰ ਬੋਲ ਕੇ ਪੜ੍ਹੋ, ਜਵਾਨ ਦਿੱਤੀ ਹੈ ਰੱਬ ਨੇ, ਇਹ ਜਵਾਨ ਦੇ ਨਾਲ ਬਾਣੀ ਰਸਨਾ ਨਾਲ ਬਾਣੀ ਨੂੰ ਪੜ੍ਹੋ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਉਚਾਰਨ ਸਹਿਤ ਇੱਦਾਂ। ਤਾਂ ਕਿ ਇਹ ਰਹੀ ਯਾਨੀ ਕਿ ਗੁਰੂ ਨਾਲ ਜੁੜਨ ਦੀ ਪਹਿਲੀ ਗੱਲ, ਬਾਣੀ ਨੂੰ ਬੋਲੋ, ਸ਼ੁੱਧ ਬੋਲੋ, ਸ਼ੁੱਧ ਉਚਾਰਨ ਕਰੋ ਬਾਣੀ ਦਾ। ਉਹਦੇ ਵਾਸਤੇ ਗੁਰਮੁਖਾਂ ਤੋਂ ਸੰਥਾ ਕਰੋ। ਇਉਂ ਨਹੀਂ ਹੁੰਦਾ ਵੀ ਦਸ ਪੜ੍ਹ ਗਿਆ, ਚਲੋ ਜੀ ਪੜ੍ਹ ਗਿਆ ਦਸ, ਗਿਆਨੀ ਬਣ ਗਿਆ ਦਸ ਪੜ੍ਹ ਕੇ। ਕਹਿੰਦੇ ਪੰਜਾਬੀ ਉਹ ਵੀ ਹੈ, ਬਸ ਬਸ ਤੂੰ ਹੁਣ ਬਣ ਗਿਆ ਗ੍ਰੰਥੀ, ਇਹੀ ਚੱਲਦਾ ਨਾ ਅੱਜ। ਇਉਂ ਨਹੀਂ ਹੁੰਦਾ, ਭੇਦ ਹੁੰਦੇ ਆ ਬਾਣੀ ਦੇ, ਵਿਸ਼ਰਾਮਾਂ ਦੇ ਭੇਦ ਹੁੰਦੇ ਆ। ਤਾਂ ਤੇ ਉਚਾਰਨ ਕਿੱਦਾਂ ਬਾਣੀ ਕਰਨੀ ਹੈ, ਗੁਰਮੁਖਾਂ ਕੋਲੋਂ ਸੰਥਾ ਕਰਨੀ ਅਤਿ ਜ਼ਰੂਰੀ ਹੈ। ਉਚਾਰਨ ਸਾਹਿਤ ਸ਼ੁੱਧ ਬਾਣੀ ਪੜ੍ਹੋ ਜਿੱਥੋਂ ਤੱਕ ਹੋ ਸਕੇ। ਹਾਂ ਕਈ ਵਾਰੀ ਹੁੰਦਾ ਭਾਈ ਚੰਮ ਦੀ ਜਵਾਨ ਹੈ ਬਾਣੀ, ਆਪਾਂ ਜਦੋਂ ਪੜ੍ਹੀ ਜਾਂਦੇ ਹਾਂ ਲੈ ਚ, ਕਈ ਵਾਰੀ ਮੌਕੇ ਤੇ ਜਵਾਨ ਉਲਟਦੀ ਨਹੀਂ, ਉੱਥੇ ਵਿਸ਼ਰਾਮ ਕਰਕੇ ਪਿੱਛੋਂ ਤੋਂ ਸ਼ੁੱਧ ਕਰਕੇ ਦੁਬਾਰੇ ਪੜ੍ਹ ਜਾਓ। ਜਾਂ ਕਈ ਇਹ ਹੁੰਦੇ ਵੀ ਕਈਆਂ ਦੀ ਰਸਨਾ ਕੋਈ ਖਾਸ ਸ਼ਬਦ ਕਹਿੰਦੀ ਨਹੀਂ, ਚਲੋ ਉਹ ਭੁੱਲ ਚੁੱਕ ਦੇ ਵਿੱਚ ਗਲਤੀ ਦੇ ਵਿੱਚ ਆ ਜਾਂਦਾ, ਉਹ ਅਲੱਗ ਗੱਲ ਹੈ। ਪਰ ਕੋਸ਼ਿਸ਼ ਕਰੋ ਬਾਣੀ ਸ਼ੁੱਧ ਪੜ੍ਹੋ, ਇੱਕ ਇੱਕ ਅਲੱਗ ਮਾਤਰ ਦਾ, ਜਿਵੇਂ ਜਿੱਥੇ ਲਾਂ ਹੈ ਉੱਥੇ ਲਾਂ ਹੀ ਲਾਓ, ਜਿੱਥੇ ਦਲਾਮ ਹੈ ਉੱਥੇ ਦਲਾਵਾਂ ਹੀ ਲਾਓ। ਬਹੁਤ ਨੇ ਲਾਂ ਦਲਾਂ ਦਾ ਬਿਲਕੁਲ ਖਿਆਲ ਨਹੀਂ ਰੱਖਦੇ, ਜਾਂ ਫਿਰ ਕਈ ਲਘੂ ਮਾਤਰਾ ਨੂੰ ਦੀਰਘ ਮਾਤਰਾ ਬਣਾ ਦਿੰਦੇ ਆ, ਜਿਵੇਂ ਸੱਜਣ ਸੱਚਾ ਪਾਤ ਸਾਹ ਸਿਰ ਸਾਹ, ਥੋੜੀ ਜਿਹੀ ਘੁੰਡੀ ਪਾਉਣੀ ਹੈ ਨਾ ਆਵਾਜ਼ ਨੂੰ, ਤੇ ਆਮ ਕੀ ਹੈ ਖਿੱਚਦੇ ਨੇ, ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹੋ, ਇਹ ਤਾਂ ਗੱਲ ਨਹੀਂ ਨਾ ਬਣੀ। ਉੱਥੇ ਜਾਣੀ ਕਿ ਰੋਕਣਾ ਆਵਾਜ਼ ਨੂੰ ਤੇ ਉਹਨੂੰ ਹੋ ਨਹੀਂ ਕਰ ਦੇਣਾ, ਥੋੜਾ ਜਾਣੀ ਕਿ ਥੋੜੀ ਘੁੰਡੀ ਆਵਾਜ਼ ਨੂੰ, ਕਿਉਂਕਿ ਬਾਣੀ ਧੁਣ ਹੈ ਨਾ, ਧੁਣ ਨੂੰ ਵਿਗਾੜੋ ਨਾ। ਸਾਹ ਆਵਾਜ਼ ਨੂੰ ਲਮਕਾ ਕੇ ਘੁੰਡੀ ਪਾਉਣੀ ਹੈ, ਤੇ ਸਿੱਧਾ ਨਹੀਂ ਜਾਣੀ ਕਿ ਇੱਦਾਂ ਇਕੱਲੇ ਇਕੱਲੇ ਜਾਣੀ ਕਿ ਖਿਆਲ ਰੱਖਣਾ। ਦੋ ਚਾਰ ਪੁਆਇੰਟ ਨੁਕਤੇ ਕਹਿ ਦਿਆਂ ਮੈਂ, ਤਾਂ ਸੰਥਾ ਕਰੋ। ਕੀੜੀ ਆੜਾ ਬਹੁਤ ਨਹੀਂ ਉਚਾਰਨ ਕਰਦੇ, ਜਿਵੇਂ ਆਮ ਕੀ ਕਹਿਣਗੇ, ਜੀੜਾ ਅਗਨ ਬਰਾਬਰ ਹੈ, ਜੀੜਾ ਜੀ ਅੜਾ, ਤਾਂ ਤੇ ਗਾਇਆ ਉੱਥੇ ਕੀ ਆਮ ਕਰ ਦਿੰਦੇ ਆ, ਗਿਆ ਸਿੱਧੇ ਗਿਆ, ਬਿਜਲੀ ਜਿਹੜੀ ਖਾ ਜਾਂਦੇ ਆ ਗੱਗੇ ਨੂੰ ਵੀ ਹੁਸ਼ਿਆਰੀ ਲਾ ਦਿੰਦੇ ਆ। ਤਾਂ ਤੇ ਇੱਦਾਂ ਗਾਇਆ, ਜਿਵੇਂ ਨਾਨਕ ਗਾਇਆ ਜਾਪਿਆ ਜਾਏ, ਆਮ ਕੀ ਕਰ ਦਿੰਦੇ ਆ, ਮਰਮੀ ਜੀਵਨ ਨਾਨਕ ਗਿਆ ਜਾਪਿਆ ਜਾਏ। ਤਾਂ ਤੇ ਇੱਦਾਂ ਨੀ ਬਾਣੀ ਪੜ੍ਹਨੀ, ਨਾ ਨਾ ਬਾਣੀ ਧੁਣਾ, ਰੱਬੀ ਕਲਾਮ ਹੈ, ਇਹਨੂੰ ਸ਼ੁੱਧ ਪੜ੍ਹੋ, ਸ਼ੁੱਧ ਪੜ੍ਹੋ ਬਾਣੀ ਨੂੰ। ਇੱਦਾਂ ਜਾਣੀ ਕਿ ਉਚਾਰਨ ਕਰੋ, ਪੈਰ ਵਾਲੇ ਅੱਖਰ ਨੂੰ ਖਿਆਲ ਰੱਖੋ, ਲਗ ਮਾਤਰ ਹੈ ਜਿਹੜੀ ਪੈਰ ਵਾਲੇ ਅੱਖਰ ਦੀ ਹੁੰਦੀ ਹੈ, ਜਿਵੇਂ ਕਿਰਪਾ, ਕਿਰਪਾ ਨਹੀਂ ਪੜ੍ਹਨਾ ਜੇ ਕੱਕੇ ਦੇ ਪੈਰ ਚਾਰਾ ਤਾਂ ਕਿਰਪਾ। ਤਾਂ ਤੇ ਇੱਦਾਂ ਜਾਣੀ ਕਿ ਧ੍ਰਿਗ, ਆਮ ਕੀ ਧ੍ਰਿਗ, ਧ੍ਰਿਗ ਕਹਿ ਦਿੰਦੇ ਧ੍ਰਿਗ, ਪੈਰ ਚਰਾਰਾ। ਇੱਦਾਂ ਬਸ ਫਾਰਮੂਲੇ ਹੁੰਦੇ ਆ, ਯਾਨੀ ਕਿ ਗੁਰਮੁਖ ਨੂੰ ਦੱਸਣਗੇ ਸਾਰੇ। ਹੁਣ ਤਾਂ ਮੈਂ ਯਾਨੀ ਕਿ ਸੰਖੇਪ 'ਚ ਮੋਟੀਆਂ ਮੋਟੀਆਂ ਗੱਲਾਂ ਕਹਿ ਰਿਹਾ ਨਾ, ਤਾਂ ਕਿ ਲਾਗਮਾਤਰ ਉੱਤੇ ਫਾਰਮੂਲਾ ਲਿਖਾਏ ਜਾਂਦੇ ਆ ਵੀ ਲਾਗਮਾਤਰ ਪੈਰ ਵਾਲੇ ਵੀ ਹੁੰਦੀ ਹੈ, ਬਸ ਇਹ ਫਾਰਮੂਲਾ ਮਿਲ ਗਿਆ ਨਾ। ਤਾਂ ਕਿ ਇੱਦਾਂ ਇੱਕ ਇੱਕ ਗੱਲ ਨੂੰ ਯਾਨੀ ਕਿ ਪੂਰਾ ਪੂਰਾ ਖਿਆਲ ਰੱਖੋ, ਜਿੱਥੇ ਯਾਨੀ ਕਿ ਬਾਣੀ ਪੜ੍ਹਦੇ ਪੜ੍ਹਦੇ ਜਦੋਂ ਅਰਥ ਬੋਧ ਪਤਾ ਲੱਗੂ ਹੌਲੀ ਹੌਲੀ, ਉਹ ਬਹੁਤੇ ਉਲਝੇ ਰਹਿੰਦੇ ਨੇ ਜੀ ਬਿੰਦਾ ਲਾਉਣਾ ਕਿ ਨਹੀਂ ਜੀ, ਅਦਕ ਲਾਉਣ, ਉਹ ਸੂਖਸ਼ਮ ਆਪਣੇ ਆਪ ਹੀ ਲੱਗਦਾ, ਆਪਣੇ ਆਪ ਹੀ ਪਤਾ ਲੱਗ, ਜਿਵੇਂ ਹਾਂਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਏ ਡੱਡਾ, ਬਸ ਥੋੜ ਸੁੱਖ ਸੂਖਸ਼ਮ ਲੱਗ ਗਿਆ ਉੱਥੇ, ਹੁਣ ਸਿੱਧਾ ਡੱਡਾ ਤਾਂ ਕਹਿ ਨਹੀਂ ਦੇਣਾ, ਸੂਖਸ਼ਮ ਯਾਨੀ ਕਿ ਇੱਦਾਂ ਲੱਗਦੇ ਆ ਜਵਾਨ ਦੇ ਨਾਲ, ਜੇ ਪੂਰੇ ਧਿਆਨ ਨਾਲ ਬਾਣੀ ਪੜੋਗੇ ਮਾਤਾ ਧਰਤ ਮਹੱਤ, ਜਿਵੇਂ ਉਹ ਬੋਲੀ ਹੋਈ ਉੱਦਾਂ, ਉਹ ਬੋਲੇ ਹੀ ਉੱਦਾਂ ਜਾਂਦਾ ਕੋਲੋਂ ਨਹੀਂ ਕੁਝ, ਜਿਵੇਂ ਸਪਸ਼ਟ ਆਪਾਂ ਕਹਾਂਗੇ ਹੁਣ ਸਭ ਥੋੜ੍ਹਾ ਕਰਾਂਗੇ ਸਪਸ਼ਟ, ਉਹ ਬੋਲੇ ਹੀ ਉੱਦਾਂ ਜਾਊ ਨਾ ਬਚਨ, ਇੱਦਾਂ ਯਾਨੀ ਕਿ ਜਿੱਥੇ ਕਿਤੇ ਸੂਖਸ਼ਮ ਯਾਨੀ ਕਿ ਉਚਾਰਨ ਦੇ ਵਿੱਚ ਉਹ ਯਾਨੀ ਕਿ ਜਵਾਨ ਨਾਲ ਲੱਗਦਾ ਜਾਂਦਾ, ਪੂਰੇ ਧਿਆਨ ਨਾਲ ਪੜ੍ਹਾਂਗੇ ਆਪਣੇ ਆਪ ਹੀ ਯਾਨੀ ਕਿ ਬੋਧ ਬਣਦਾ। ਇੱਦਾਂ ਯਾਨੀ ਕਿ ਬਾਣੀ ਨੂੰ ਪੜ੍ਹੋ, ਸ਼ੁੱਧ ਬਾਣੀ ਪੜ੍ਹੋ ਗੱਲ ਚੱਲੀ ਹੈ। ਫਿਰ ਇੱਕ ਪੰਜਵੇਂ ਅੱਖਰ ਉਹ ਵੀ ਕਹਿ ਦਿਆਂ, ਮੋਟੇ ਮੋਟੇ ਨੁਕਤੇ ਆ ਗਏ ਉਚਾਰਨ 'ਤੇ, ਜਿਵੇਂ ਕਿ ਘੱਗਾ ਹੁੰਦਾ, ਢੱਡਾ ਹੁੰਦਾ, ਝੱਜਾ ਹੁੰਦਾ, ਧੱਦਾ ਹੁੰਦਾ, ਭੱਬਾ ਹੁੰਦਾ, ਇਹ ਪੰਜ ਅੱਖਰ ਜਿਵੇਂ ਸਾਂਝੀਆਂ ਆਵਾਜ਼ਾਂ, ਯਾਨੀ ਕਿ ਜਿਵੇਂ ਘੱਗਾ ਹੈ ਅੱਗੇ ਆਵਾਜ਼ ਘਾ ਦੀ ਆਊ, ਜਿਵੇਂ ਘਰ ਜਿੱਥੇ ਅੱਖਰ ਇਹ ਵਿਚਾਲੇ ਆ ਗਿਆ ਪਿੱਛੇ ਆ ਗਿਆ, ਉੱਥੇ ਘੱਗੇ ਤੇ ਗੱਗੇ ਤੇ ਵਿਚਾਲੇ ਆਵਾਜ਼, ਜਿਵੇਂ ਸੋਘੜ ਉੱਥੇ ਬਹੁਤੇ ਵੀਰ ਕੀ ਕਰਦੇ ਆ ਸੋਘੜ, ਉਹਨਾਂ ਦੇ ਭਾਵ ਆ ਵੀ ਅਸੀਂ ਸ਼ੁੱਧ ਬੋਲ ਰਹੇ ਹਾਂ, ਨਹੀਂ 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 ਉਹਦੀ ਆਵਾਜ਼ ਜਦੋਂ ਵਿਚਾਲੇ ਅੱਖਰ ਆ ਗਿਆ, ਜਿਵੇਂ ਸਭ ਸਭ ਪਤਾ ਨਹੀਂ ਨਾ ਕਰਦੇ ਸਭ, ਤੇ ਜੇ ਭੱਬਾ ਅੱਗੇ ਆ ਤਾਂ ਉਹ ਭੱਬੇ ਦੀ ਆਵਾਜ਼ ਹੀ ਆਊ, ਜੇ ਵਿਚਾਲੇ ਜਾਂ ਪਿੱਛੇ ਆ ਤਾਂ ਦੋਨਾਂ ਧੁਨੀਆਂ ਦੀ ਸਾਂਝੀ ਆਵਾਜ਼ ਬਣਦੀ ਹੈ। ਇੱਦਾਂ ਇਹ ਪੰਜ ਅੱਖਰਾਂ ਦੀ ਜਿਵੇਂ ਸੁਭਾਅ ਇਹ ਹੈ, ਉੱਥੇ ਬਹੁਤੇ ਵੀਰ ਸੁਭਾਅ ਇਹ ਕਰਨਗੇ, ਆਪ ਜੀ ਨੇ ਤਾਂ ਸ਼ੁੱਧ ਪੜ੍ਹਦੇ ਆ, ਨਹੀਂ ਅਸ਼ੁੱਧ ਪੜ੍ਹ ਗਏ ਕਿ ਉਹਨਾਂ ਨੂੰ ਵਿਆਕਰਨ ਦਾ ਨਹੀਂ ਪਤਾ, ਤਾਂ ਤੇ ਉਹ ਸੁਭਾਅ ਕਿਉਂਕਿ ਭੱਬਾ ਉੱਥੇ ਵਿਚਾਲੇ ਆ ਗਿਆ ਨਾ, ਸੁਭਾਏ ਬੱਬੇ ਤੇ ਭੱਬੇ ਦੀ ਵਿਚਾਰ ਲਈ ਧੁਨੀ ਆ ਗਈ ਇਹ, ਤਾਂ ਤੇ ਇੱਦਾਂ ਅਸੀਂ ਖਿਆਲ ਰੱਖਣਾ ਹੈ। ਉਭਾਰੇ ਜਿਵੇਂ ਉਭਾਰੇ, ਉਹ ਭਾਰੇ ਤਾਂ ਨਹੀਂ ਕਹਿੰਦੇ ਨਾ, ਇਹ ਪੰਜ ਅੱਖਰ ਨੇ, ਜਿਵੇਂ ਸਿੱਧੇ ਤੁਹਾਨੂੰ ਦੱਸ ਕਹਿ ਦਿੱਤਾ ਜੀ ਘੱਗਾ ਢੱਡਾ ਧੱਦਾ ਭੱਬਾ ਝੱਜਾ, ਜੀ ਪੰਜ ਅੱਖਰਾਂ, ਇਹਨਾਂ ਨੂੰ ਢੰਗ ਤਰੀਕੇ ਨਾਲ ਉਚਾਰਨਾ ਹੁੰਦਾ, ਅੱਗੇ ਆ ਤਾਂ ਉਹੀ ਧੁਨੀ ਬਣਦੀ ਹੈ, ਜੇ ਪਿੱਛੇ ਹੈ ਤਾਂ ਉਹਨਾਂ ਦੇ ਵਿਚਾਰੜੇ ਧੁਨੀ। ਫਿਰ ਇਹ ਗੱਲ ਦਾ ਅਸੀਂ ਪੂਰਾ ਖਿਆਲ ਰੱਖੀਏ, ਫਿਰ ਜਿਸ ਤਰ੍ਹਾਂ ਸੰਸਕ੍ਰਿਤ ਹੈ ਉੱਥੇ ਅੱਧਾ ਜਾਈਏ, ਜਿੱਥੇ ਇੱਥੇ ਪੈਰਾਂ 'ਚ ਉਹਨਾਂ ਨੂੰ ਉਚਾਰਨ ਕਰੀਏ, ਜਿਵੇਂ ਕੁਟੰਬੇ ਅਤੇ ਕੁਟੰਬੇ ਅਤੇ, ਇੱਦਾਂ ਯਾਨੀ ਕਿ ਉਸਨੂੰ ਜਵਾਨ ਨਾ ਉਛਾਲ ਕੇ ਅੱਖਰ ਨੂੰ, ਤਾਂ ਤੇ ਫਿਰ ਇਹ ਸ਼ੁੱਧ ਬਾਣੀ ਸ਼ੁੱਧ ਧੁਨ ਜਦੋਂ ਅਸੀਂ ਉਚਾਰਨ ਕਰਾਂਗੇ, ਫਿਰ ਦੇਖੋ ਵੀ ਕੀ ਗੱਲ ਬਣਦੀ ਹੈ। ਇੱਦਾਂ ਰਹੋ ਵਿਚਾਰ, ਇਹ ਤੁਹਾਨੂੰ ਮੈਂ ਮੋਟੇ ਮੋਟੇ ਪੁਆਇੰਟ ਦੇ ਦਿੱਤੇ, ਤਾਂ ਤੇ ਗੁਰਮੁਖਾਂ ਕੋਲੋਂ ਸੰਥਾ ਕਰੋ, ਤੇ ਫਿਰ ਨਾਲ ਨਾਲ ਵਿਸ਼ਰਾਮ ਹੌਲੀ ਹੌਲੀ ਪਤਾ ਲੱਗਦਾ, ਅਰਥ ਬੋਧ ਅਗਲੀ ਪੌੜੀ ਹੈ, ਫਿਰ ਗੁਰਬਾਣੀ ਦੇ ਅਰਥਾਂ ਨੂੰ ਸਿੱਖੋ, ਕੋਸ਼ਿਸ਼ ਕਰੋ, ਇੱਕ ਵਾਰੀ ਤਾਂ ਦ੍ਰਿੜ ਹੁੰਦੇ ਨਹੀਂ ਅਰਥ, ਪੰਜ ਸੱਤ ਦਸ ਵਾਰੀ ਸਟੀਕ ਕਰਨਾ ਪੈਂਦਾ, ਫਿਰ ਕਿਤੇ ਅੰਦਰ ਵੱਸਦੇ ਆ ਬਾਣੀ ਦੇ ਭਾਵ, ਤੇ ਫਿਰ ਭਾਈ ਬਾਣੀ ਦੀ ਹੋਰ ਚਾਲ ਸ਼ੁੱਧ ਹੋਊ, ਕਿਉਂਕਿ ਵਿਸ਼ਰਾਮ ਦਾ ਪਤਾ ਵੀ ਤਕਰੀਬਨ ਅਰਥ ਬੋਧ ਤੋਂ ਹੀ ਲੱਗਦਾ ਹੈ। ਬਹੁਤੀਆਂ ਥਾਵਾਂ 'ਤੇ ਸ਼ੁੱਧ ਉਚਾਰਨ ਵੀ ਤਾਂ ਹੀ ਹੁੰਦਾ ਜੇ ਅਰਥ ਪਤਾ ਹੋਵੇ, ਜਿਵੇਂ ਉਦਾਹਰਣ ਮਾਤਰ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਜਿੰਨਾਂ ਅਤੇ ਜਿੰਨ ਦਾ ਭਾਵ ਹੈ, ਅਤੇ ਜੇ ਨਾ ਪਤਾ ਹੋਵੇ ਅਰਥ ਦਾ, ਫਿਰ ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਕਿਉਂਕਿ ਆਪਾਂ ਜ਼ਬਾਨ ਰੋਕਦੇ ਨਹੀਂ ਨਾ, ਜਿੰਨਾਂ ਕਹਿਤਾ ਨਾ ਸੂਖਸ਼ਮ ਹਾਹਾ ਲਾਤਾ ਨਾ ਵਿੱਚ ਅੱਧਾ, ਬਸ ਸਾਰਾ ਹੀ ਗਲਤ ਹੋ ਗਿਆ, ਇਹ ਪਾਠ ਹੀ ਗਲਤ ਹੋ ਗਿਆ, ਕਿਉਂਕਿ ਜਿੰਨਾ ਇੱਥੇ ਜਵਾਨ ਨੂੰ ਪੂਰਾ ਰੋਕਣਾ ਪਊਗਾ ਵੀ ਹਾਹਾ ਵਿੱਚ ਲੱਗਣ ਨਹੀਂ ਦੇਣਾ, ਕਿਉਂ ਇਹ ਜਿੰਨ ਦਾ ਭਾਵ ਹੈ ਇੱਥੇ। ਇੱਦਾਂ ਯਾਨੀ ਕਿ ਗੱਲਾਂ ਦਾ ਵਿਸ਼ਰਾਮ ਅਰਥ ਭਾਵਨਾ, ਜਿਵੇਂ ਨਾਨਕ ਦੁਖੀ ਆ ਸਭ ਸੰਸਾਰ, ਆਮ ਵੀਰ ਪਾਠ ਕਰ ਦਿੰਦੇ ਨਾਨਕ ਦੁਖੀ ਆ ਸਭ ਸੰਸਾਰ, ਨਾਨਕ ਦੁਖੀ ਆ ਨਹੀਂ, ਗੁਰੂ ਨਾਨਕ ਸਾਹਿਬ ਕਹਿ ਰਹੇ ਆ ਨਾਨਕ ਅਰਧ ਵਿਸ਼ਰਾਮ ਲਾ ਕੇ ਦੁਖੀਆ ਸਭ ਸੰਸਾਰ। ਇੱਦਾਂ ਵਿਸ਼ਰਾਮਾਂ ਦੀ ਹੌਲੀ ਹੌਲੀ ਅਭਿਆਸ ਕਰੋ, ਜਿਵੇਂ ਭਿਸਤ ਨਜੀਕ ਰਾਖ ਰਹਿਮਾਨਾ, ਐ ਕਿਰਪਾਲੂ ਦਿਆਲੂ ਸਤਿਗੁਰੂ ਜੀ ਸਾਨੂੰ ਆਪਣੇ ਨੇੜੇ ਰੱਖੋ, ਨੇੜਤਾ ਕੀ ਹੁੰਦੀ ਬਚਨ ਦੀ ਨੇੜਤਾ, ਭਾਵ ਆਪਣੀ ਬਾਣੀ ਨਾਲ ਜੁੜ ਕੇ ਅਸੀਂ ਜਿਉਈਏ, ਇਹੀ ਗੁਰਸਿੱਖ ਵਾਸਤੇ ਜਿਉਂਦੇ ਸਵਰਗ ਦਾ ਜੀਵਨ ਹੈ। ਜਿਉਂਦਿਆਂ ਨੂੰ ਸਵਰਗ ਦਿੱਤਾ ਗੁਰੂ ਜੀ ਨੇ, ਅਨਮਤਾਂ ਚ ਮਰੇ ਤੋਂ ਬਾਅਦ ਸਵਰਗ ਹੈ। ਨਾ ਨਾ ਨਾ, ਗੁਰਮਤ ਦਾ ਸਵਰਗ ਜਿਉਂਦਿਆਂ ਨੂੰ ਮਿਲਦਾ। ਜਿਉਂਦੇ ਕਿਵੇਂ? ਗੁਰੂ ਦੀ ਬਾਣੀ ਮੁਤਾਬਕ ਜਿਉਣਾ। ਗੁਰੂ ਦੀ ਬਾਣੀ ਜਿਉਂਦਿਆਂ ਨੂੰ ਮੁਕਤੀ ਦੀ ਗੱਲ, ਮਰਨ ਤੋਂ ਬਾਅਦ ਮੁਕਤ ਕਦੇ ਹੋਏ ਨੀ, ਕੋਈ ਤਾਂ ਐਵੇਂ ਗੱਲਾਂ ਬਣਾਈਆਂ ਨੇ। ਮੁਕਤ ਹੁੰਦਾ ਜਿਉਂਦਾ, ਮਰੇ ਤੋਂ ਬਾਅਦ ਮੁਕਤ ਕਿਵੇਂ ਹੋਜੂ? ਜਿਹੜਾ ਜਿਉਂਦਾ ਬੰਧਨਾਂ ਚ ਰਿਹਾ, ਜਿਹੜਾ ਜਿਉਂਦਾ ਬਾਸ਼ਨਾਵਾਂ ਚ ਰਿਹਾ, ਜਿਹਦੀਆਂ ਜਿਉਂਦੇ ਦੀਆਂ ਬਾਸ਼ਨਾਵਾਂ ਨੇ ਮੁੱਕੀਆਂ, ਜਿਹਦੀ ਜਿਉਂਦੇ ਦੀ ਸੁਰਤ ਪਕੜ ਵਿੱਚ ਰਹੀ, ਬੰਧਨ ਚ ਰਹੀ, ਤੇ ਮਰੇ ਤੋਂ ਬਾਅਦ ਆਜ਼ਾਦ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਸ ਕਰਕੇ ਗੁਰਮਤਿ ਤਾਂ ਸਪਸ਼ਟ ਕਹਿ ਰਹੀ ਹੈ, ਮੁਕਤ ਹੁੰਦੇ ਹੀ ਜਿਉਂਦਾ। ਤਾਂ ਤੇ ਗੁਰਸਿੱਖ ਜੀਵਨ ਮੁਕਤ ਹੈ, ਜਿਉਂਦਾ ਮੁਕਤ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਵਿਖ ਤੈਸੀ ਅੰਮ੍ਰਿਤ। ਤੈਸਾ ਵਿਖ ਤੈਸਾ ਤੈਸੀ, ਉਹੀ ਜਿਹੀ ਉਹਦੇ ਵਾਸਤੇ ਸਾਰਾ ਕੁਛ। ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੇ ਤੈਸਾ ਮਨ ਤੈਸਾ ਅਵਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੋਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਇੱਦਾਂ ਜਾਣੀ ਕਿ ਜਦੋਂ ਅਸੀਂ ਸਮਝਾਂਗੇ ਬਾਣੀ ਨੂੰ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉੱਥੇ ਖੱਖੇ ਨੂੰ ਕੜਾ ਗਏ ਨਾ। ਇੱਦਾਂ ਲਗਮਾਤਰਾਂ ਦਾ ਵਿਆਕਰਨ ਵੀ ਸਿੱਖੋ ਨਾਲ ਬਾਣੀ ਦੀ। ਵਿਆਕਰਨ ਤੋਂ ਬਾਅਦ ਹੀ ਪਤਾ ਲੱਗੂ ਵੀ ਕਿਹੜਾ ਇੱਕ ਵਚਨ ਹੈ, ਕਿਹੜਾ ਬਹੁ ਵਚਨ ਹੈ। ਜਿੱਥੇ ਫਿਰ ਦੀਰਘ ਮਾਤਰਾ ਨਾਲ ਬਹੁ ਵਚਨ ਆ ਜਾਏ, ਉੱਥੇ ਸੂਖਸ਼ਮ ਬਿੰਦਾ ਜਾਣੀ ਕਿ ਵਿਆਕਰਨ ਦਾ ਨੇ, ਜਿਵੇਂ ਪੁੱਤਰੀ ਕੌਲ ਨਾ ਪਾਲ ਲਿਓ, ਉੱਥੇ ਪਤਾ ਅਰਥ ਭਾਵ ਆਉਂਦਾ। ਹੁਣ ਬਿਹਾਰੀ ਲੱਗ ਜਾਣਾ ਦੀਰਘ ਮਾਤਰਾ, ਬਹੁ ਵਚਨ ਹੈ ਇਹ। ਜਦੋਂ ਬਹੁ ਵਚਨ ਆ ਗਿਆ, ਸੂਖਸ਼ਮ ਉਚਾਰਨ ਹੋ ਗਿਆ। ਜੇ ਨਾ ਪਤਾ ਹੋਵੇ ਤਾਂ ਫਿਰ ਗੱਲ ਨਹੀਂ ਬਣਦੀ। ਇੱਦਾਂ ਭਾਈ ਵਿਆਕਰਨ ਨੂੰ ਵੀ ਸਿੱਖਣਾ ਹੈ, ਗੁਰਬਾਣੀ ਵਿਆਕਰਨ ਦੇ ਨਿਯਮ, ਤੇ ਗੁਰਬਾਣੀ ਦੀ ਸੰਥਾ ਵੀ ਕਰਨੀ ਹੈ, ਗੁਰਬਾਣੀ ਨੂੰ ਅਰਥਾਂ ਸਮੇਤ ਵੀ ਵਿਚਾਰਨਾ, ਫਿਰ ਹੀ ਵਿਸ਼ਰਾਮ ਦਾ ਪਤਾ ਲੱਗੂਗਾ ਸਾਨੂੰ। ਇੱਦਾਂ ਜਾਣੀ ਕਿ ਮਿਹਨਤ ਕਰੋ, ਜਿਵੇਂ ਪਹਿਲਾਂ ਚੜ੍ਹਦੀ ਕਲਾ ਵਾਲੇ ਸਿੰਘ ਗ੍ਰੰਥੀ ਹੁੰਦੇ ਸੀ, ਤੇ ਅੱਜ ਥੋੜਾ ਜਿਹਾ ਨਿਗਾਰ ਹੈ ਭਾਈ, ਕਹਿਣਾ ਪੈਂਦਾ। ਗੁਰੂ ਦੀ ਹਜ਼ੂਰੀ ਚ ਬਹੁਤਿਆਂ ਨੂੰ ਤਾਂ ਅੱਜ ਬੈਠਣਾ ਹੀ ਨਹੀਂ ਆਉਂਦਾ, ਸਾਰੇ ਨਹੀਂ ਮਾਫ ਕਰ ਦੇਣਾ ਬਹੁਤਿਆਂ ਨੂੰ। ਕੋਈ ਗੋਡੇ ਜੇ ਖੜੀ ਖੜਿਆ, ਕੋਈ ਕੂਣੀ ਜੀ ਰੱਖੀ ਖੜਾ, ਕੋਈ ਮੂੰਹ ਟੱਡੀ ਜਾਂਦਾ ਵਾਸੀਆਂ ਲਈ ਜਾਂਦਾ, ਕੋਈ ਕੁਛ ਕੁਛ ਚਾਹ ਹੀ ਨਹੀਂ ਨਾ। ਤੇ ਸਿੰਘ ਹੋਵੇ ਗੁਰੂ ਦੀ ਹਜ਼ੂਰੀ ਚ ਬੈਠਾ, ਤੇ ਐਨ 90 ਦੇ ਐਂਗਲ ਦੇ ਉੱਤੇ ਹੋਵੇ ਰੀੜ੍ਹ ਦੀ ਹੱਡੀ, ਵੀ ਹਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਸਿੰਘ ਬੈਠਾ, ਪੂਰਾ ਐਂ ਸਾਵਧਾਨ ਹੋ ਕੇ ਪਿੱਛੇ ਹਟ ਕੇ ਬੈਠਣਾ ਮੰਜੀ ਸਾਹਿਬ ਤੋਂ, ਕਦੇ ਮੰਜੀ ਸਾਹਿਬ ਦੇ ਥੱਲੇ ਪੈਰ ਨਹੀਂ ਜਾਣੇ ਚਾਹੀਦੇ। ਤੇ ਫਿਰ ਕੋਸ਼ਿਸ਼ ਕਰੋ ਅੱਖ ਦੀ ਪੁਤਲੀ ਨਾਲ ਪਾਠ ਕਰਨ ਦਾ, ਪੁਤਲੀ ਹਰਕਤ ਕਰੇ ਬਸ। ਇੱਦਾਂ ਬੈਠਾ ਗੁਰਸਿੱਖ, ਬਾਣੀ ਪੜ੍ਹੀ ਜਾਂਦਾ ਇੱਦਾਂ ਅੱਖ ਦੀ ਪੁਤਲੀ ਨਾਲ, ਇਹ ਦੇਖੋ ਫਿਰ ਕੀ ਗੱਲ ਬਣਦੀ ਹੈ। ਅੱਜ ਤਾਂ ਗੱਲਾਂ ਹੀ ਪਿਛਲੇ ਸਮਿਆਂ ਦੇ ਵਿੱਚ ਹੁੰਦਾ, ਅਸੀਂ ਆਪ ਵੇਖਦੇ ਰਹੇ, ਜੇ ਜਾਣੀ ਕਿ ਕੋਈ ਜ਼ਿਆਦਾ ਸਿਰ ਹਿਲਾਉਂਦਾ, ਕੋਈ ਵੱਡੀ ਉਮਰ ਚਲੋ ਨਹੀਂ ਅੱਖ ਦੀ ਪੁਤਲੀ ਕੰਮ ਕਰਦੀ, ਉਹ ਕੋਸ਼ਿਸ਼ ਕਰੋ ਥੋੜ੍ਹਾ ਸਿਰ ਹਿਲਾਉਣਾ ਪੈਂਦਾ ਹੈ। ਨਹੀਂ ਜੇ ਕੋਈ ਜਾਣੀ ਕਿ ਲੱਤਾਂ ਜੀਆਂ ਜਾਣੀ ਕਿ ਗੋਡੇ ਜੇ ਖੜੇ ਕਰਦਾ, ਜਾਂ ਇਹ ਤਾਂ ਬਾਹਲਾ ਸਿਰ ਜਾ ਮਾਰਦਾ, ਡੰਡਾ ਪੈਂਦਾ ਗਿੱਟਿਆਂ ਦੇ ਉੱਤੇ, ਗਿੱਟਿਆਂ ਤੇ ਡੰਡਾ ਚੱਲ ਉੱਠ। ਤੇ ਅੱਜ ਤਾਂ ਸਮੇਂ ਹੋ ਰਿਹਾ, ਇਹ ਤਾਂ ਨਾ ਤਾਂ ਕੋਈ ਡੰਡੇ ਖਾਣ ਨੂੰ ਤਿਆਰ ਹੈ, ਨਾ ਹੀ ਕੋਈ ਡੰਡੇ ਮਾਰਨ ਵਾਲਾ ਹੈ। ਤੇ ਅੱਜ ਗੁਰੂ ਪਿਆਰਿਓ ਨਿਘਾਰ ਵੱਲ ਨੂੰ ਅਸੀਂ ਜਾ ਰਹੇ ਹਾਂ, ਤਾਂ ਤੇ ਗੁਰੂ ਦੀ ਹਜ਼ੂਰੀ ਚ ਭਾਵਨਾ ਨਾ ਬੈਠੋ ਵੀ ਮੈਂ ਸਤਿਗੁਰਾਂ ਦੀ ਗੋਦ ਚ ਬੈਠਾ ਹੁਣ, ਤੇ ਪੂਰਾ ਸਾਵਧਾਨ ਹੋ ਕੇ ਬੈਠੋ। ਬਾਣੀ ਪੜ੍ਹਨ ਵੇਲੇ ਮੁੱਖ ਅੱਗੇ ਕੱਪੜਾ ਰੱਖੋ, ਕਿਉਂਕਿ ਬਾਸਪੀਕਰਨ ਹੁੰਦਾ ਨਾ ਮੁੱਖ ਦੇ ਵਿੱਚੋਂ, ਸਰਦੀ ਵਿੱਚ ਦੀਂਦਾ, ਗਰਮੀ ਚ ਦੀਂਦਾ ਨਹੀਂ। ਇਹ ਨਾ ਕਹੋ ਵਿੱਚ ਗਰਮੀ ਚ ਹੁੰਦਾ ਨਹੀਂ, ਗਰਮੀ ਚ ਵੀ ਹੁੰਦਾ, ਸਰਦੀ ਚ ਨਮੀ ਜ਼ਿਆਦਾ ਹੁੰਦੀ ਹੈ, ਆਪਾਂ ਨੂੰ ਸਥੂਲ ਅੱਖਾਂ ਦਾ ਵੀ ਪਤਾ ਲੱਗਦਾ, ਗਰਮੀ ਚ ਬਸ ਉਹ ਦੀਂਦਾ ਨਹੀਂ। ਰੱਖੋ ਵਿਚਾਰ ਇੱਦਾਂ ਜਾਣੀ ਕਿ ਅੰਧਵ ਸਤਕਾਰ ਦੇ ਨਾਲ ਬੈਠੋ, ਫਿਰ ਬਾਣੀ ਪੜ੍ਹਦੇ ਪੜ੍ਹਦੇ ਇਕੱਲੇ ਇਕੱਲੇ ਅੰਗ ਦਾ ਇਸ਼ਨਾਨ ਕਰਾਉਂਦੇ ਜਾਓ, ਕੋਲੇ ਪਲਕ ਰੱਖੋ, ਰੂਬੀਆ ਟੈਰੀ ਕਾਟ। ਰੂਬੀਆ ਟੈਰੀ ਕਾਟ ਮੈਂ ਕਿਉਂ ਕਹਿ ਦਿੱਤਾ, ਇਹ ਕੋਈ ਜਾਣੀ ਕਿ ਕਿਸਮ ਦਾ ਭਾਵ ਨਹੀਂ, ਕਹਿਣ ਦਾ ਭਾਵ ਕਿ ਨਾ ਖੁਰਦਰਾ ਨਾ ਬਹੁਤਾ ਕੂਲਾ, ਉਹ ਫਿਰ ਆਮ ਰੂਬੀਆ ਟੈਰੀ ਕਾਟ ਹੀ ਆ ਜਾਂਦਾ ਕਹਿਣ ਚ, ਵੀ ਦਰਮਿਆਨਾ ਜਾਂ ਮੇਲ ਦਾ ਕੱਪੜਾ ਹੁੰਦਾ, ਨਾ ਖੁਰਦਰਾ ਹੁੰਦਾ ਨਾ ਕੂਲਾ ਹੁੰਦਾ, ਉਦਾਂ ਦੀ ਪਲਕ ਰੱਖੋ ਵਧੀਆ। ਇਹ ਸਾਰੀਆਂ ਗੱਲਾਂ ਦਾ ਭਾਈ ਖਿਆਲ ਰੱਖੋ, ਫਲ ਭਾਵਨਾ ਨੂੰ ਲੱਗਦਾ। ਤੇ ਅੱਜ ਦੇਖਿਆ ਮੂੰਹ ਜਮਾ ਉੱਤੇ ਕੀਤਾ ਹੁੰਦਾ, ਨਾ ਮੁੱਖ ਕੇ ਕੱਪੜਾ ਹੁੰਦਾ, ਗੋਡੇ ਖੜੇ ਕੀਤੇ ਹੁੰਦੇ ਆ, ਕੂਹਣੀ ਲਾਈ ਹੁੰਦੀ ਆ ਮੰਜੀ ਸਾਹਿਬ ਤੇ, ਉਹ ਜੇ ਸਰੀਰ ਯਾਤ ਨਹੀਂ ਦਿੰਦਾ ਤੂੰ ਰਹਿਣ ਦੇ, ਕੰਠ ਬਾਣੀ ਪੜ੍ਹੀ ਜਾ ਤਾਂ ਛੱਡ ਦੇ ਵੀ। ਹੁਣ ਜਿਵੇਂ ਆਪਾਂ ਕਹਿੰਦੇ ਸਰੀਰ ਹੁਣ ਰਿਹਾ ਨਹੀਂ, ਰਿਟਾਇਰ ਹੋ ਜਾ, ਕਿਉਂ ਐਵੇਂ ਬੇਅਦਬੀਆਂ ਕਰਦਾ। ਅੱਜ ਦੇਖ ਨਿਗਾਹ ਰਹੀ ਨਹੀਂ ਹੁੰਦੀ, ਫਿਰ ਉਹ ਮਹਾਰਾਜ ਦੇ ਸਰੂਪ ਦੇ ਉੱਤੇ ਅਧੂਰੇ ਹੋਈ ਜਾਂਦੇ ਆ, ਗੱਲ ਬਣਦੀ ਆ ਕੋਈ ਇੱਦਾਂ? ਤਾਂ ਕਿ ਇਹ ਕੁਝ ਪਿਆਰਿਓ ਛੱਡ ਦਿਓ, ਕਿਤੇ ਇਹ ਨਾ ਹੋਵੇ ਕਿ ਅਸੀਂ ਸਾਵਧਾਨੀ ਨਾ ਰੱਖੀਏ ਤੇ ਕਈ ਵਾਰੀ ਉਲਟ ਹੋ ਜਾਂਦਾ ਕੰਮ, ਜਿਵੇਂ ਦੇਣੇ ਦੇ ਲੈਣੇ, ਲੈਣੇ ਦੇ ਦੇਣੇ ਪੈ ਜਾਂਦੇ ਨੇ ਨਾ, ਬੇਅਦਬੀਆਂ ਦੇ ਫਲ ਭੁਗਤਣੇ ਪੈ ਜਾਂਦੇ ਆ। ਇਹ ਜ਼ਰੂਰ ਕਿਰਪਾ ਕਰਕੇ ਖਿਆਲ ਰੱਖਿਓ। ਤਾਂ ਤੇ ਰਹੋ ਵਿਚਾਰ, ਗੱਲ ਚੱਲਦੀ ਸੀ ਗੁਰਬਾਣੀ ਸ਼ੁੱਧ ਉਚਾਰਨ ਕਰਨੀ ਹੈ। ਥੋੜ੍ਹੇ ਕੁ ਪੁਆਇੰਟ ਦਾਸ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਇਹ ਨਾ ਸਮਝੀ ਲਓ ਵੀ ਸੰਥਿਆ ਦੇ ਸਾਰੇ ਪੁਆਇੰਟ ਆ ਗਏ, ਨਹੀਂ ਤਾਂ ਉਵੇਂ ਉਵੇਂ ਆਉਂਦੇ। ਮੇਨ ਮੇਨ ਪੁਆਇੰਟ ਤੁਹਾਨੂੰ ਮੈਂ ਦਿੱਤੇ ਆ ਉਚਾਰਨ ਦੇ। ਤਾਂ ਤੇ ਰਹੋ ਵਿਚਾਰ, ਇਹ ਰਿਹਾ ਕੀ ਚੱਲੀ ਸੀ ਪੌੜੀ, ਵੀ ਬਾਣੀ ਨੂੰ ਪੜ੍ਹੋ, ਸ਼ੁੱਧ ਉਚਾਰਨ ਕਰੋ। ਅਗਲਾ ਪੁਆਇੰਟ, ਸੁਰਤ ਲਾ ਕੇ ਬਾਣੀ ਨੂੰ ਸੁਣੋ। ਇਹ ਨਾ ਹੋਵੇ ਕਿ ਤੁਹਾਡੀ ਜੀਵ ਤਾਂ ਬਾਣੀ ਪੜ੍ਹਦੀ ਹੈ, ਸੁਰਤ ਬਾਹਰ ਫਿਰਦੀ ਹੈ। ਨਹੀਂ, ਇਉਂ ਨਾ ਕਰੋ। ਇਉਂ ਨਾ, ਗੁਰਬਾਣੀ ਤਾਂ ਅੰਮ੍ਰਿਤ ਹੈ ਪਰ ਤੇਰੀ ਸੁਰਤ ਬਾਹਰ ਹੈ, ਫਿਰ ਕੀ ਹੁੰਦਾ? ਇਉਂ ਸਮਝ ਲਓ, ਗੁਰਬਾਣੀ ਤਾਂ ਤੇਰੀ ਮੈਲ ਕੱਟਦੀ ਹੈ ਸਾਬਣ ਹੈ, ਪਰ ਜੇ ਸੁਰਤ ਬਾਹਰ ਹੈ ਤਾਂ ਸਮਝ ਲਾ ਵੀ ਕੱਪੜਾ ਸਾਬਣ ਤੋਂ ਪਾਸੇ ਪਿਆ ਤੇ ਸਾਬਣ ਫਰਸ਼ ਉੱਤੇ ਚੱਲੀ ਜਾਂਦੀ ਹੈ। ਫਰਸ਼ ਦੇ ਉੱਤੇ ਸਾਬਣ ਘਸਾਉਣ ਦਾ ਫਾਇਦਾ ਨਹੀਂ, ਰਮਜ ਸਮਝ ਲਿਓ। ਜੇ ਕੱਪੜਾ ਸਾਬਣ ਥੱਲੇ ਰੱਖਣ ਦਾ ਹੁੰਦਾ, ਸਾਬਣ ਕੱਪੜੇ ਤੇ ਚੱਲੇ। ਬਾਣੀ ਦਾ ਉਚਾਰਨ ਕਰਨਾ ਸੁਰਤ ਸੁਣਨ ਵਿੱਚ ਹੋਵੇ, ਕਹਿਣ ਦਾ ਭਾਵ ਇਹ ਹੈ। ਤਾਂ ਕਿ ਇੱਦਾਂ ਭਾਈ ਸੁਰਤ, ਅਗਲਾ ਪੁਆਇੰਟ ਹੁੰਦਾ ਉਚਾਰਨ ਸ਼ੁੱਧ ਤੋਂ ਬਾਅਦ ਸੁਣਨਾ, ਸੁਰਤ ਲਾ ਕੇ ਸੁਣਦੇ ਰਹੋ। ਅਗਲਾ ਪੁਆਇੰਟ ਹੁੰਦਾ ਫਿਰ ਸੁਰਤ ਬਾਣੀ ਨੂੰ ਸੁਣ ਕੇ ਪਿੱਛੇ ਪਿੱਛੇ ਅਰਥ ਭਾਵ ਸਮਝਦੀ ਤੁਰੀ ਆਵੇ। ਇਹ ਤੀਜਾ ਪੁਆਇੰਟ ਹੁੰਦਾ ਕਿ ਗੁਰਸਿੱਖ ਦੀ ਸੁਰਤ ਇੰਨੀ ਜਾਗੀ ਹੋਵੇ ਕਿ ਜਦੋਂ ਗੁਰਸਿੱਖ ਜਵਾਨ ਨਾਲ ਬਾਣੀ ਪੜ੍ਹਦਾ ਸੁਰਤ ਸੁਣਨ ਸਾਰ ਅਰਥ ਕਰਦੀ ਤੁਰੀ ਆਵੇ। ਇਹ ਹੈ ਫਿਰ ਵਿਵੇਕੀ ਗੁਰਸਿੱਖ। ਇਹ ਪਰਿਭਾਸ਼ਾ ਭਾਈ ਗੁਰਦਾਸ ਜੀ ਨੇ ਦਿੱਤੀ ਹੈ ਕਿ ਗੁਰਸਿੱਖ ਦੀ ਸੁਰਤ ਕਿੰਨਾ ਵਿਵੇਕ ਹੋਵੇ। ਸੁਰਤ ਦਾ ਵਿਵੇਕ ਕਹਿੰਦੇ ਸਾਬਦ ਸੁਰਤ ਸੁਣ ਸਮਝ ਬੋਲੈ ਵਿਵੇਕੀ। ਇਹ ਵਿਵੇਕੀ ਦੀ ਪਰਿਭਾਸ਼ਾ, ਡੈਫੀਨੇਸ਼ਨ ਹੈ ਕਿ ਜਦੋਂ ਜਵਾਨ ਦੇ ਨਾਲ ਬਾਣੀ ਨੂੰ ਬੋਲੇ, ਸੁਰਤ ਲਾ ਕੇ ਸ਼ਬਦ ਨੂੰ ਸੁਣੇ, ਨਾਲ ਦੀ ਨਾ ਸਮਝੇ ਵੀ ਗੁਰੂ ਜੀ ਕੀ ਕਹਿ ਰਹੇ ਆ, ਭਾਵ ਸਮਝੇ ਸੁਣ ਅਨੁਸਾਰ, ਇੰਨੀ ਜਾਗੀ ਹੈ ਸੁਰਤ। ਸ਼ਬਦ ਸੁਰਤ ਸੁਣ, ਸ਼ਬਦ ਨੂੰ ਸੁਰਤ ਲਾ ਕੇ ਸੁਣੇ, ਸਮਝੇ ਫਿਰ ਨਾਲ ਦੀ ਨਾ ਕਿਹੜੀ ਜੋ ਬੋਲਦਾ ਜਵਾਨ ਤੋਂ। ਜਵਾਨ ਨਾਲ ਬੋਲੇ, ਸੁਰਤ ਨਾਲ ਸੁਣੇ, ਨਾਲ ਦੀ ਨਾ ਭਾਵ ਨੂੰ ਸਮਝੇ, ਐਸੇ ਸਿੱਖ ਨੂੰ ਹੀ ਵਿਵੇਕੀ ਗੁਰਸਿੱਖ ਕਿਹਾ ਜਾਂਦਾ ਹੈ। ਵਿਵੇਕੀ ਐਸੇ ਗੁਰਸਿੱਖ ਨੂੰ ਕਿਹਾ ਜਾਂਦਾ ਹੈ। ਤਾਂ ਤੇ ਇੱਦਾਂ ਫਿਰ ਅਗਲੀ ਪੌੜੀ ਚੜ੍ਹ ਗਿਆ, ਜਾਣੀ ਕਿ ਵਿਵੇਕੀ ਬਣੀਏ ਭਾਈ। ਗੁਰੂ ਦੀ ਬਾਣੀ ਦੇ ਭਾਵ ਸੁਰਤ ਵਿੱਚ ਨਾਲ ਦੀ ਨਾਲ ਹੀ ਖੁੱਲਦੇ ਤੁਰੇ ਜਾਣ, ਐਸਾ ਅਭਿਆਸ ਕਰੀਏ, ਐਸਾ ਗੁਰਬਾਣੀ ਦੇ ਭਾਵਾਂ ਨੂੰ ਦ੍ਰਿੜ ਕਰੀਏ ਆਪਣੇ ਅੰਦਰ, ਬਸ ਜਾਣੀ ਕਿ ਬਾਣੀ ਪੜ੍ਹਦੇ ਹੀ ਬਸ ਸੁਰਤ ਦੇ ਵਿੱਚ ਅਰਥ ਖੁੱਲਦੇ ਤੁਰੇ ਜਾਂਦੇ ਆ। ਤਾਂ ਤੇ ਐਸਾ ਜੀਵਨ, ਇਹ ਰਿਹਾ ਜੀ ਪੌੜੀ ਵਾਜ, ਸ਼ੁੱਧ ਉਚਾਰਨ ਪਹਿਲੀ ਪੌੜੀ, ਸੁਰਤ ਲਾ ਕੇ ਸੁਣਨਾ ਦੂਜੀ ਪੌੜੀ, ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਤੀਜੀ ਪੌੜੀ, ਤੇ ਫਿਰ ਅਤੀ ਪੌੜੀ।